ए मन मेरिया तू समझ चेत आणिया राम। ए मन मेरिया छड अवगुण गुणी समाणिया राम। बो साध लुबाणे किरत कमाणे विछड़िया नहीं मेला। क्यों दुत्तर तरिए जमडर मरिए जमका पंथ दुहेला। मन राम नहीं जाता साज परवाता उकड़े रुद्दा क्या करे। बंधन बाधिया इन विद छूटे गुरमुख सेवै नर हरे। ए मन मेरिया तू छोड़ लाल जंजाला राम। ए मन मेरिया हर सेवो पुरख निराला राम। हर सिमर एक अंकार साचा सब जगत जिन उपाया। पौन पानी अगन बाधे गुर खेल जगत दिखाइया। आचार तू विचार आपे हर नाम संयम जप तपो। सखा सैन प्यार प्रीतम नाम हर का जप जपो। ए मन मेरिया तू थिर रह चोट न खावई राम। ए मन मेरिया गुण गावो सहज समावई राम। गुण गाई राम रमाई रसिए गुर ज्ञान अंजन सारे। त्रैलोक दीपक सबद चानन पंच दूत संगारे। पै काट निरपोल तरे दुत्तर गुर मिलिए कार सारे। रूप रंग प्यार हरस्यो हर आप कृपा तारे। ए मन मेरिया तू क्या ले आईया क्या ले जाय सी राम। ए मन मेरिया ता छुटसी जा परम चुकाय सी राम। तन संच हर हर नाम वखर गुर सबद पाउ पछाणे। मैल पर हर सबद निर्मल मैल कर सच जाने। पत नाम पावो कर सिदावो चोले अमृत पी रसो। हर नाम त्याइये सबद रस पाइये वट पाग जपिए हर जसो। ए मन मेरिया बिन पौड़िया मंदर क्यों चढ़े राम। ए मन मेरिया बिन बेड़ी पार न बड़े राम। पार साजन पार प्रीतम गुर सबद सुरत लंगावे। मिल साध संगत करे रलिया फिर न पछोतावे। कर दिया दान दयाल साचा हर नाम संगत पावियो। नानक व्यम पे सुनो प्रीतम गुर सबद मन समझावियो।
गुरु साहब भी बख्श देते
कटे रोता क्या करें।
सुन प्रीतम गुर शब्द मन समझावो आज दे रूहानी सत्संग ले गुरु साहबा ने जो शब्द बख्शिश किया है वो है ए मन मेरिया आज का मजमून इस जगत के विच मन के नाल संबंध रखता है ये जीव जदों सचखंड तो उतर करके ये नाशवान मुल्कां दे विच प्रगट होई उदों तो इस दे नाल एक तन और एक मन दा पिंजरा सदा ही इस दे चार सवेरे इस नू कैदी दी जिंदगी व्यतीत करन वास्ते मजबूर कर रहा है आज दे मजमून दे विच गुरु साहब इस पिंजरे तो आजाद होण दा क्या रस्ता है किथे तक इस पिंजरे की समर्था है असि इस तो क्या लाभ प्राप्त कर सकते हां गुरु साहब आज स्पष्ट करेंगे ये आत्मा परमात्मा का अंश अनंत गुणा की स्वामिनी राज करन वास्ते इस मुल्क दे विच आई सी जदो इसने मन नू मित्र बना करके इस दी संगत कीती इस दी संगत दा फल नतीजा अज असी महसूस कर सकते हां इंसान दे जन्म नू सृष्टि दा सिरमौर कह करके पुकारिया जांदा है चाह करके भी ये आत्मा अपने मूल दे विच समान दी काबिलता हासिल नहीं कर पा रही ये है उस मित्रता का नतीजा ये है उस संगत जिस तो बचण वास्ते सचखंड दियां ताकतां इस मुल्क दे विच अवतार लैंदियां हन नासवान मुल्क इस गंदगी दे विच गुमूतर दियां थैलियां दे विच उस अविनाशी परम चेतन सत्ता नू प्रगट होना पैंदा है सिर्फ इस जीवात्मा दे उद्धार दी खातिर कल्याण करन वास्ते इस नू वापस अपने घर पहुंचाण वास्ते इस दे इलावा इना ताकतां दा इस मुल्क दे विच होर कोई भी काम नहीं है जदों इह ताकतां अपना काम करके उस मूल दे विच उस शब्द दे विच समा जांदियां हन असी नजदीकी रिश्तेदार संबंधी सेवादार धर्म और मत दियां दीवारां खड़ियां करके जिथे इस जीवात्मा नूं बंधन दी जिंदगी जीण वास्ते मजबूर कर दिंदे हां उत्थे ओह सच्चा रूहानी ज्ञान उस नूं भी दफन करन दे असीं अधिकारी बन जांदे हां। और ये कैदां जिहड़ियां बनाईयां गईयां इह जंजीरां जिहड़ियां इस जीवात्मा नूं पाईयां हन ये साड़ियां अपनियां बना रखियां हन। इस दे विच ब्रह्म दा कोई काम नहीं दयाल दी कोई दयालता नहीं। ये किस दी चाल है ये किसने फसाया है कौन करवा रहा है उसका नाम है मन। मन साड़ा खसम है मन साड़ा गुरु है मन दे उपर असी कुर्बान हाँ। अनंत काल तो जदों तो जीवात्मा इस मुल्क दे विच प्रगट है तद तो असी इस मन नूं प्रसन्न करन च लगे हाँ। इस दी तृप्ति करन वास्ते इस दे सुख वास्ते असी दिने राती दौड़दे हाँ चार सफेरे ऐसे कर्म कर लैंदे हाँ जिन्हां दा भुगतान करन वास्ते इस जीवात्मा नूं फिर बार बार जन्म और मरण दे बंधन लई इस जगत दे विच भुगतान करन वास्ते आना पैंदा है। सो अज दा मजमून सब तो पहला उपदेश है कि जदों भी जीव मनुख दे जन्म दे विच आएगा इस चोले नूं धारण करेगा इस चोले नूं धारण करन दे बाद मानसिक तौर ते यानी कि मन दे उपर आधारित वाणी दे नाल और शरीर दे नाल जो भी क्रिया अपनाएगा कितनी भी सूक्ष्म क्यों ना होए बेशक ख्याल दे रूप विच भी होए इस नूं इस दा भुगतान देना पेगा। ए है मनुखे जन्म दा लाभ और हानि असी इस तो लाभ चुकना है इसका सदुपयोग करना है। दुरुपयोग की है जदों जीव इस चोले नूं धारण करन दे बाद इस जगत दे विच मिथ्या भोगां नूं वस्तु पदार्थ और संबंधां नूं प्राप्त करन वास्ते कायम करन वास्ते जदों इस जगत दे भोगां नूं हासिल करन लई अपनी प्राण शक्ति खर्च करदा है। प्राण शक्ति बहुत कीमती दौलत है जिहड़ी उस अकाल पुरख परमात्मा दी इस चोले नूं देन है। अगर ए दौलत ना होवे ए चोला किसी भी काम दा असी इस नूं मुर्दा कह करके इस नूं अग्नि भेट कर दिंदे हां या दफना दिंदे हां। इस तों स्पष्ट है कि ये कीमती दौलत है असी बड़े सोच समझ करके खर्च करनी है। पर जदों असी इन्हां भोगां दे विच यानी कि संसार दे उपर इस दौलत नूं खर्च कर दिंदे हां ते ब्रह्म दी अपनी डेफिनेशन दिती गई है कि ए इस जीव दा मनुखे जन्म दे विच आ करके कमाया गया पाप है और ए पाप चाहे अच्छे कर्म होण चाहे बुरे कर्म होण आत्मा बंधन दे विच जाएगी उस नूं भुगतान देना पेगा। अगर अच्छे कर्म करेगी ते देवी देवतियां दी जून मिल जाएगी अगर उस तो निचले कर्म मिलदे जुले होणगे ते असीं मनुख दी जून दे विच आ जांगे सेठ साहूकार बन करके आ जावांगे मुल्का दे मोहरी बन करके आ जावांगे इंचार्ज बन करके प्रगट हो जावांगे। पर अगर भैड़े कर्म करांगे तो सानू नरकां दे विच जाना पेगा। इस मुल्क दे विच मनुखे चोले नूं हासिल करन दे बाद भी असी नरक देखना चाहिए ते अपने घर दे चार सवेरे असी देख सकदे हां कोई रोग दे नाल चिल्ला रहा कोई जेलां दे विच बंद है किसी दे मुकदमिआं दा फैसला है कोई संतान नहीं होई इस करके दुखी है किसी दी संतान है और कहना नहीं मनदी इस करके दुखी है कोई कर्ज देना चाहुंदा है इस करके दुखी है कोई कर्ज लैणा चाहुंदा है इस करके दुखी है चारों तरफ दुख ही दुख है। इस दुख की नगरी दे विच असी सुख किस तरीके दे नाल प्राप्त कर सकते हैं और जदों मन दे उपर आधारित असी इस क्रिया नूं अपना लैंदे हां तीन हिस्से निश्चित ने इन्हां हिस्सों दे विच असी कुछ भी नहीं फेर बदल कर सकते। पूर्ण सतगुरु भी जदों प्रगट हुंदे ने ते याद रखना इन्हां तिन्हां हिस्सों दे विचों कोई भी दखल नहीं देंदे इह तां इस जीव नूं भुगतान करना ही पैंदा कारण कि सतगुरां दे अपने बनाए हुए नियम है पार ब्रह्म ईश्वर सतगुरु गुर परमेश्वर एक है। एहो जे बचन सुनन दे बाद सानू इन्हां बचनां दे उपर यकीन नहीं है यानी कि परम सेतन सत्ता जदों जिस घट दे विच प्रगट हो जांदी है असीं उस नूं गुरु कह दिंदे हां साजन कह दिंदे हां मीत कह दिंदे हां मित्र कह दिंदे हां लफ्जां दा फेर है असीं लफ्जां दे विच फसी बैठे हां इस दे नाल कोई फर्क नहीं पै जांदा यानी कि ओह चेतन सत्ता जिस घट दे विच प्रगट हो गई उस नूं असीं गुरु कहीए जां किसी भी लफ्ज़ दे नाल पुकारीए कोई फर्क नहीं पै जांदा पर जदों सत्संग दे विच बैठ करके ओह वचन कर जांदे ने ते इह ओह नियम बण जांदे ने इस सृष्टी नूं चलाउण वास्ते काल भी दोनों हाथ जोड़ के कलम दवात लै करके बैठता है कि क्या वचन होए ने क्योंकि उसनों भी इन्हां वचनों का पालन करना पैंदा है। ਉਹ ਸਾਨੂੰ ਇਹਨਾਂ ਬਚਨਾਂ ਦੇ ਉੱਪਰ ਯਕੀਨ ਨਹੀਂ ਆਉਂਦਾ। ਅਗਰ ਸਾਨੂੰ ਯਕੀਨ ਆ ਗਿਆ ਹੁੰਦਾ ਤੇ ਕਿਆ ਅਸੀਂ ਮਨ ਦੇ ਹੁਕਮ ਦੇ ਉੱਪਰ ਚੱਲ ਰਹੇ ਹੁੰਦੇ? ਕਿਆ ਅਸੀਂ ਸੰਸਾਰ ਚੋਂ ਨਿਕਲਣ ਦਾ ਕੋਈ ਉਪਾਅ ਨਹੀਂ ਕਰਦੇ? ਇਸ ਮੁਲਕ ਦੇ ਵਿੱਚੋਂ ਨਿਕਲਣ ਲਈ ਜੀਵ ਨੂੰ ਉਦਮ ਕਰਨਾ ਪੈਂਦਾ, ਬਿਨਾਂ ਉਦਮ ਦੇ ਕਿਸੇ ਨੂੰ ਕੁਛ ਨਹੀਂ ਮਿਲਦਾ। ਇਸ ਜਗਤ ਦੇ ਵਿੱਚ ਅਗਰ ਕੋਈ ਇਹ ਸਮਝ ਕਰਕੇ ਬੈਠਾ ਕਿ ਸਤਿਗੁਰੂ ਸਾਨੂੰ ਐਵੇਂ ਹੀ ਲੈ ਜਾਣਗੇ, ਤੇ ਐਵੇਂ ਕੋਈ ਵੀ ਨਹੀਂ ਗਿਆ ਅੱਜ ਤੱਕ। ਵਿਚਾਰ ਕਰਕੇ ਦੇ ਦੋ, ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹ ਲਓ, ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਪੜ੍ਹ ਲਓ। ਗੁਰੂ ਤੇਗ ਬਹਾਦਰ ਜੀ ਨੇ 20 ਸਾਲ ਪਰਮਾਤਮਾ ਦਾ ਰੂਪ ਸਨ, ਅਵਤਾਰ ਸਨ, 20 ਸਾਲ ਭੋਰੇ ਦੇ ਵਿੱਚ ਬੈਠ ਕਰਕੇ ਉਸ ਪਰਮਾਤਮਾ ਦੀ ਬੰਦਗੀ ਕੀਤੀ ਹੈ। ਤਦ ਜਾ ਕਰਕੇ ਕਿੱਥੇ ਉਹਨਾਂ ਨੂੰ ਇਹ ਡਿਊਟੀ ਦੀ, ਇਹ ਪਦ ਦੀ ਪਦਵੀ ਪ੍ਰਾਪਤ ਹੋਈ ਕਿ ਇਸ ਸ੍ਰਿਸ਼ਟੀ ਦੇ ਉਧਾਰ ਲਈ ਉਹ ਪ੍ਰਗਟ ਹੋਏ ਨੇ, ਤੇ 20 ਸਾਲ ਐਸੀ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਜੁੜਨਾ ਪਿਆ। ਤੇ ਕਿਆ ਅਸੀਂ ਵਿਚਾਰ ਕਰਕੇ ਦੇਖੀਏ ਸਾਨੂੰ ਸਿਰਫ ਨਾਮ ਲੈਣ ਦੇ ਨਾਲ ਜਾਂ ਅੰਮ੍ਰਿਤ ਛਕ ਲੈਣ ਦੇ ਨਾਲ ਸਾਡਾ ਉਧਾਰ ਹੋ ਗਿਆ? ਇਹ ਸਾਰੀਆਂ ਜਿਤਨੀਆਂ ਵੀ ਵਸਤੂਆਂ ਨੇ, ਇਹ ਸਿਰਫ ਸਾਧਨ ਮਾਤਰ ਨੇ, ਔਰ ਸਾਧਨਾ ਦਾ ਪ੍ਰਯੋਗ ਕਰਕੇ ਅਸੀਂ ਉਸ ਪਰਮ ਚੇਤਨ ਸੱਤਾ ਤੱਕ ਪਹੁੰਚਣ ਦਾ ਕੰਮ, ਯਾਨੀ ਕਿ ਉਦਮ ਕਰਨਾ। ਹੱਥ ਦੇ ਵਿੱਚ ਉਜਾਰ ਕਾਂਡੀ ਪਕੜ ਕਰਕੇ ਬੈਠੇ ਹਾਂ, ਬਿਲਡਿੰਗ ਦੀ ਉਹ ਸਾਰੀ ਨਹੀਂ ਹੋ ਸਕਦੀ। ਅਗਰ ਅਸੀਂ ਉਸ ਕਾਂਡੀ ਦੇ ਨਾਲ ਮਿਹਨਤ ਕਰਕੇ ਇੱਕ ਦੇ ਉੱਪਰ ਹੀ ਢਿੱਲ ਰੱਖਦੇ ਜਾਈਏ ਤੇ ਉਹ ਪੌੜੀਆਂ ਬਣ ਜਾਣਗੀਆਂ। ਉਹ ਪੌੜੀਆਂ ਜਿਹੜੀਆਂ ਨੇ ਸਾਨੂੰ ਮੰਦਰ ਦੀ ਛੱਤ ਤੱਕ ਪਹੁੰਚਾ ਦੇਣਗੀਆਂ, ਜਿੱਥੇ ਉਹ ਅਕਾਲ ਪੁਰਖ ਪਰਮਾਤਮਾ ਮੌਜੂਦ ਹੈ, ਜਿੱਥੇ ਜਾ ਕਰਕੇ ਜੀਵਾਤਮਾ ਸਦਾ ਲਈ ਆਵਾਗਮਨ ਤੋਂ ਮੁਕਤ ਹੋ ਜਾਂਦੀ ਹੈ। ਦੁਬਾਰਾ ਤੋਂ ਖੱਜਲ ਹੋਣ ਵਾਸਤੇ, ਉਸ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾਸ਼ਵਾਨ ਮੁਲਕਾਂ ਵਾਸਤੇ ਆਪਣੀ ਮਿੱਟੀ ਪਲੀਤ ਕਰਾਉਣ ਲਈ, ਇਹ ਜਨਮ ਔਰ ਮਰਨ ਦੇ ਬੰਧਨ ਯਾਨੀ ਕਿ ਤਨ ਔਰ ਬਨ ਦੇ ਪਿੰਜਰੇ ਦੇ ਵਿੱਚ ਕੈਦੀ ਜ਼ਿੰਦਗੀ ਬਤੀਤ ਕਰਨ ਵਾਸਤੇ ਮਜਬੂਰ ਨਹੀਂ ਹੋਣਾ ਪੈਂਦਾ। ਤੇ ਇਹ ਸਾਰਾ ਮਜ਼ਬੂਨ ਜਿਹੜਾ ਹੈ, ਇਹ ਸੋਚਣ ਵਿਚਾਰਨ ਵਾਲਾ ਮਜ਼ਬੂਨ ਹੈ। ਇਹ ਜਗਤ ਦੀ ਜਿਹੜੀ ਰਚਨਾ ਰਚੀ ਗਈ ਹੈ, ਇਹ ਇੱਕ ਖੇਲ ਦੇ ਰੂਪ ਦੇ ਵਿੱਚ ਰਚੀ ਗਈ ਹੈ। ਅਸੀਂ ਬਹੁਤ ਸਾਰੇ ਸਵਾਲ ਫਰਿਆਦਾ ਵੀ ਆ ਰਹੀਆਂ ਨੇ ਕਿ ਜਿਸ ਜਗ੍ਹਾ ਚੇਤਨ ਸੱਤਾ ਮੌਜੂਦ ਹੁੰਦੀ ਹੈ ਉਸ ਜਗ੍ਹਾ ਵੀ ਅਸੀਂ ਵਿਚਾਰ ਕਰਕੇ ਦੇਖੀਏ ਕਿ ਪਰਮਾਤਮਾ ਕੰਮ ਨਹੀਂ ਕਰਦਾ, ਤੇ ਵਿਚਾਰ ਕਰਕੇ ਦੇਖ ਲੈਣਾ ਚਾਹੀਦਾ ਸਾਨੂੰ ਕਿ ਪਰਮਾਤਮਾ ਦੇ ਕੰਮ ਨਾ ਕਰਨ ਦੀ ਕਿਆ ਕਾਰਨ ਹੈ, ਕਿਉਂ ਕੰਮ ਨਹੀਂ ਕਰਦਾ। ਉਸ ਦੀਆਂ 2 ਵਜ੍ਹਾ ਬਿਲਕੁਲ ਸਪਸ਼ਟ ਨੇ। ਪਹਿਲੀ ਵਜ੍ਹਾ ਤੇ ਬਿਲਕੁਲ ਇਹ ਹੈ ਕਿ ਜਦੋਂ ਵੀ ਅਸੀਂ ਪੂਰਨ ਸਤਿਗੁਰਾਂ ਦੇ ਕੋਲ ਆਉਂਦੇ ਹਾਂ ਤੇ ਸਤਿਗੁਰਾਂ ਦੀ ਨਜ਼ਰ ਸਾਡੀ ਆਤਮਾ ਦੇ ਉੱਪਰ ਯਾਨੀ ਕਿ ਗੁਰੂ ਦੇ ਉੱਪਰ ਹੁੰਦੀ ਹੈ। ਗੁਰੂ ਦੀ ਨਜ਼ਰ ਕਿਸ ਦੇ ਉੱਪਰ ਹੈ? ਗੁਰੂ ਦੇ ਅੰਸ਼। ਗੁਰੂ ਕੌਣ ਹੈ? ਸ਼ਬਦ ਗੁਰੂ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਕਿਸੇ ਸਰੀਰ ਨੂੰ ਗੁਰੂ ਨਹੀਂ ਕਿਹਾ, ਕਿਸੇ ਲਫ਼ਜ਼ ਨੂੰ ਗੁਰੂ ਨਹੀਂ ਕਿਹਾ। ਇਸ ਕਰਕੇ ਸਾਰੇ ਭਰਮਾਂ ਚੋਂ ਸਾਨੂੰ ਨਿਕਲ ਜਾਣਾ ਚਾਹੀਦਾ। ਗੁਰੂ ਕੋਈ ਵੀ ਆਪਣਾ ਮਤ ਜਾਂ ਧਰਮ ਚਲਾਉਣ ਵਾਸਤੇ, ਆਪਣੇ ਝੰਡੇ ਚਲਾਉਣ ਵਾਸਤੇ ਇਸ ਜਗਤ ਦੇ ਵਿੱਚ ਪ੍ਰਗਟ ਨਹੀਂ ਹੁੰਦੇ। ਉਹ ਸਿਰਫ ਗੁਰੂ ਪਰਮਾਤਮਾ ਉਸਦੇ ਅੰਸ਼ ਯਾਨੀ ਕਿ ਉਸਦਾ ਜੋ ਗੁਣ ਹੈ, ਸ਼ਬਦ, ਉਸ ਨੂੰ ਪ੍ਰਗਟ ਕਰਨ ਵਾਸਤੇ ਔਰ ਇਸ ਜੀਵਾਤਮਾ ਜੋ ਕਿ ਉਸਦਾ ਅੰਸ਼ ਹੈ ਉਸ ਅੰਸ਼ੀ ਦੇ ਵਿੱਚ ਮਿਲਾਉਣ ਵਾਸਤੇ ਹੀ ਇਸ ਜਗਤ ਦੇ ਵਿੱਚ ਪ੍ਰਗਟ ਹੁੰਦੇ ਨੇ। ਤੇ ਕਿਸ ਤਰੀਕੇ ਦੇ ਨਾਲ ਉਹ ਪ੍ਰਸੰਨ ਹੋ ਸਕਦੇ ਨੇ ਕਿ ਅਸੀਂ ਗੁਰੂ ਗੁਰੂ ਕਰੀਏ ਜਾਂ ਗੁਰੂ ਦੇ ਨਾਂ ਦੇ ਝੰਡੇ ਨੂੰ ਇਸ ਜਗਤ ਦੇ ਵਿੱਚ ਲਾਈਏ ਔਰ ਉਸ ਅਕਾਲ ਪੁਰਖ ਪਰਮਾਤਮਾ ਚੇਤਨ ਸੱਤਾ ਸ਼ਬਦ ਨੂੰ ਭੁੱਲ ਜਾਈਏ? ਅਸੀਂ ਸ਼ਬਦ ਨੂੰ ਲਫ਼ਜ਼ ਸਮਝਦੇ ਹਾਂ, ਇਹੀ ਇਸ ਮਨ ਦਾ ਪਲਾਇਆ ਗਿਆ ਪਰਮ ਹੈ। ਤਾਂ ਸਭ ਤੋਂ ਪਹਿਲਾ ਕਾਰਨ ਹੈ ਕਿ ਗੁਰੂ ਸਾਹਿਬ ਦੀ ਨਜ਼ਰ ਜਿਹੜੀ ਹੈ ਉਸ ਪਰਮ ਚੇਤਨ ਸੱਤਾ ਦੇ ਅੰਸ਼ ਆਤਮਾ ਦੇ ਉੱਪਰ ਹੁੰਦੀ ਹੈ। ਤਾਂ ਗੰਦਗੀ ਮੈਲ ਕਿਹੜੀ ਹੈ? ਮਨ ਦੀ ਮੈਲ ਹੈ। ਅਗਰ ਮਨ ਦੀ ਮੈਲ ਦੇ ਉੱਪਰ ਸਤਿਗੁਰੂ ਨਜ਼ਰ ਰੱਖਣ ਤੇ ਅਸੀਂ ਅਨੰਤ ਕਾਲ ਤੋਂ ਇਸ ਜਗਤ ਦੇ ਵਿੱਚ ਮੌਜੂਦ ਹਾਂ, ਚਾਹ ਕਰਕੇ ਪੂਰਨ ਸਤਿਗੁਰਾਂ ਦੇ ਕੋਲ ਯਾਨੀ ਕਿ ਉਹਨਾਂ ਦੀ ਸੰਗਤ ਨੂੰ ਪ੍ਰਾਪਤ ਕਰ ਹੀ ਨਹੀਂ ਸਕਦੇ। ਤੇ ਦੂਸਰਾ ਕਾਰਨ ਕੀ ਹੈ ਕਿ ਇਸ ਜਗਤ ਦੇ ਵਿੱਚ ਅਸੀਂ, ਇਸ ਦੀ ਇੱਕ ਮਿਸਾਲ ਹੈ ਕਿ ਅਸੀਂ ਅਗਰ ਰੋਟੀ ਪਕਾਉਣੀ ਚਾਹੁੰਦੇ ਹਾਂ ਤੇ ਸਾਨੂੰ ਅਗਨੀ ਦੀ ਜ਼ਰੂਰਤ ਹੈ। ਇਸ ਜਗਤ ਦੀ ਪੂਰੀ ਬਨਸਪਤੀ ਨੂੰ ਕੱਟ ਕਰਕੇ ਅਸੀਂ ਢੇਰ ਲਗਾ ਦਈਏ ਔਰ ਉਸ ਦੇ ਉੱਪਰ ਅਸੀਂ ਤਵਾ ਰੱਖ ਕਰਕੇ ਰੋਟੀ ਪਕਾਉਣ ਦੀ ਕੋਸ਼ਿਸ਼ ਕਰੀਏ ਤੇ ਇੱਕ ਵੀ ਰੋਟੀ ਨਹੀਂ ਪੱਕੇਗੀ। ਕਾਰਨ, ਕਿਉਂਕਿ ਉਹ ਜਿਹੜੀ ਸਾਰੀ ਬਨਸਪਤੀ ਹੈ ਉਸਦੇ ਅੰਦਰੋਂ ਅੱਗ ਅਸੀਂ ਪ੍ਰਗਟ ਨਹੀਂ ਕਰ ਸਕੇ। ਤੇ ਠੀਕ ਉਸੇ ਤਰੀਕੇ ਦੇ ਨਾਲ ਪੂਰਨ ਸਤਿਗੁਰ ਜਦੋਂ ਵੀ ਪ੍ਰਗਟ ਹੁੰਦੇ ਨੇ, ਸੱਚਖੰਡ ਤੋਂ ਆਉਂਦੇ ਨੇ, ਆਪਣੇ ਹੁਕਮ ਆਪਣੀ ਮੌਜ ਦੇ ਵਿੱਚ ਯਾਨੀ ਅਕਾਲ ਪੁਰਖ ਦੇ ਹੁਕਮ ਦੇ ਨਾਲ ਪ੍ਰਗਟ ਹੁੰਦੇ ਨੇ, ਅਸੀਂ ਉਹਨਾਂ ਨੂੰ ਪ੍ਰਗਟ ਕਰਨ ਦੀ ਸਮਰੱਥਾ ਨੂੰ ਹਾਸਲ ਨਹੀਂ ਕੀਤਾ, ਅਸੀਂ ਇਸ ਲਾਇਕ ਨਹੀਂ ਬਣ ਸਕੇ ਕਿ ਅਸੀਂ ਉਸ ਅਗਨੀ ਨੂੰ ਪ੍ਰਗਟ ਕਰ ਸਕੀਏ। ਅਗਰ ਅਗਨੀ ਨੂੰ ਪ੍ਰਗਟ ਕਰ ਲਿਆ ਹੁੰਦਾ ਤੇ ਵਿਚਾਰ ਕਰਕੇ ਦੇਖ ਲਓ, ਇੱਕ ਰੋਟੀ ਨਹੀਂ ਪੂਰੇ ਜਗਤ ਦੇ ਆਟੇ ਨੂੰ ਅਸੀਂ ਪਕਾ ਸਕਦੇ ਸੀ। ਪਰ ਅਗਰ ਅਸੀਂ ਪ੍ਰਗਟ ਨਹੀਂ ਕੀਤਾ ਤੇ ਸਾਰੀ ਬਨਸਪਤੀ ਕਿਸੇ ਕੰਮ ਦੀ ਨਹੀਂ। ਉਸੇ ਤਰੀਕੇ ਦੇ ਨਾਲ ਜਦੋਂ ਅਸੀਂ ਡੇਰੇ ਮੰਦਰ ਗੁਰਦੁਆਰਿਆਂ ਦੇ ਵਿੱਚ ਜਾਂਦੇ ਹਾਂ, ਪੂਰਨ ਸਤਿਗੁਰਾਂ ਦੇ ਕੋਲ ਜਾਂਦੇ ਹਾਂ ਤੇ ਬਹੁਤ ਸਾਰੀਆਂ ਫਰਿਆਦਾਂ ਨੇ, ਰੂਹਾਂ ਤੜਫਦੀਆਂ ਨੇ, ਕਿਉਂਕਿ ਬਹੁਤ ਸਾਰੀਆਂ ਰੂਹਾਂ ਐਸੇ ਜੇ ਨਿਕ੍ਰਿਸ਼ਟ ਕਰਮ ਕਰਦੀਆਂ ਨੇ ਯਾਨੀ ਕਿ ਤੜਕਦੀਆਂ ਛਾਤੀਆਂ ਦੇ ਉੱਪਰ ਮਤਲਬ ਪੈਰ ਰੱਖ ਕਰਕੇ ਐਸੀਆਂ ਕਿਰਿਆ ਨੂੰ ਅਪਣਾਉਂਦੀਆਂ ਨੇ, ਆਪਣੇ ਦਾ ਜਨਮ ਮਰਨ ਨੂੰ ਪੱਕੇ ਕਰਦੀਆਂ ਇਹਨੇ ਨਰਕਾਂ ਦੇ ਵਿੱਚ ਆਪਣੀਆਂ ਸੀਟਾਂ ਬੁੱਕ ਕਰਾ ਹੀ ਲੈਂਦੀਆਂ ਨੇ। ਪਰ ਰੂਹਾਂ ਦੀ ਫਰਿਆਦ ਇਹ ਹੁੰਦੀ ਹੈ ਵੀ ਕਿ ਸਤਿਗੁਰੂ ਖਾਮੋਸ਼ ਕਿਉਂ ਰਹਿੰਦੇ ਨੇ? ਉਸੀ ਖਾਮੋਸ਼ੀ ਦਾ ਸਤਿਗੁਰੂ ਜਵਾਬ ਦੇ ਰਹੇ ਨੇ ਕਿ ਦੂਸਰਾ ਕਾਰਨ ਇਹ ਹੁੰਦਾ ਕਿ ਸਤਿਗੁਰਾਂ ਨੂੰ ਅਸੀਂ ਪ੍ਰਗਟ ਨਹੀਂ ਕਰ ਸਕੇ। ਯਾਨੀ ਕਿ ਅਗਰ ਜੀਵ ਆਪਣੇ ਅੰਤਰ ਦੇ ਵਿੱਚ ਉਸ ਤਾਕਤ ਨੂੰ, ਉਸ ਸ਼ਬਦ ਨੂੰ ਪ੍ਰਗਟ ਕਰ ਲਏ ਤਾਂ ਸਾਧ ਸੰਗਤ ਜੀ, ਇਹ ਸ਼ਬਦ ਦੀ ਤਲਵਾਰ ਜਿਹੜੀ ਹੈ ਉਸ ਜੀਵਾਤਮਾ ਦੇ ਸਿਰ ਤੇ ਹਮੇਸ਼ਾ ਲਟਕਦੀ ਰਹਿੰਦੀ ਹੈ। ਐਸਾ ਭਿਆਨਕ ਖੋਹ ਆਉਂਦਾ ਇਸ ਤਲਵਾਰ ਦਾ ਕਿ ਉਹ ਜੀਵਾਤਮਾ ਕਲਪਨਾ ਦੇ ਵਿੱਚ ਵੀ ਕਿਸੇ ਤੜਕਦੇ ਦਿਲ ਦੀ ਛਾਤੀ ਦੇ ਉੱਪਰ ਦੇ ਪੈਰ ਕੀ ਰੱਖਣਾ, ਕਿਸੇ ਮੁਰਦੇ ਦੇ ਕੋਲੋਂ ਵੀ ਪੈਰ ਦੇ ਨਾਲ ਨਹੀਂ ਲੰਘ ਸਕਦੀ, ਉਸ ਤੋਂ ਵੀ ਕਸੀਟ ਕਰਕੇ ਲੰਘੇਗੀ। ਇਹ ਹੈ ਉਹ ਭਿਆਨਕ ਡਰ ਜਿਸ ਦੇ ਨਾਲ ਇਹ ਜੀਵਾਤਮਾ ਜਿਹੜੀ ਹੈ ਨਿਰਮਲਤਾ ਨੂੰ ਪ੍ਰਾਪਤ ਕਰਦੀ ਹੈ। ਔਰ ਉਹ ਡਰ ਸਾਡੇ ਅੰਦਰ ਹੈ ਹੀ ਨਹੀਂ, ਕਿਉਂ? ਕਿਉਂਕਿ ਅਸੀਂ ਸ਼ਬਦ ਨੂੰ ਪਰਮਾਤਮਾ ਨੂੰ ਹਾਸਲ ਨਹੀਂ ਕੀਤਾ। ਸਤਿਗੁਰੂ ਆਉਂਦੇ ਨੇ ਆਪਣੀ ਮੌਜ ਦੇ ਵਿੱਚ, ਆਪਣਾ ਕੰਮ ਕਰਦੇ ਨੇ ਜੋ ਅਕਾਲ ਪੁਰਖ ਦਾ ਹੁਕਮ ਹੈ, ਔਰ ਸ਼ਬਦ ਦੇ ਵਿੱਚ ਲੀਨ ਹੋ ਜਾਂਦੇ ਨੇ। ਜਾਂ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਾਈਟ ਕੀਤਾ, ਸਤਿਗੁਰੂ ਦਸਗੀਰ ਬਾਬੂ ਜੀ ਦੇ ਬਚਨ ਦਾਸ ਸਾਹਿਬ ਜੀ ਦੇ ਨਾਲ ਸਾਂਝਾ ਕਰ ਰਿਹਾ। ਇੱਕ ਵਾਰੀ ਐਸੇ ਬਹੁਤ ਸਾਰੇ ਸਵਾਲਾਂ ਦੀ ਪੰਡ ਲੈ ਕਰਕੇ ਉਹਨਾਂ ਦੇ ਕੋਲ ਗਏ ਕਿ ਇਤਨੀਆਂ ਫਰਿਆਦਾਂ ਆਉਂਦੀਆਂ ਨੇ, ਰੂਹਾਂ ਤੜਫਦੀਆਂ ਨੇ, ਕਾਰਨ ਕੀ ਹੈ ਇਸ ਦਾ? ਤੇ ਸਤਿਗੁਰੂ ਜਿਹੜੇ ਨੇ ਆਪਣੀ ਮੌਜ ਦੇ ਵਿੱਚ, ਆਪਣੀ ਧੁੰਨ ਦੇ ਵਿੱਚ, ਉਸ ਅਕਾਲ ਪੁਰਖ ਦਾ ਰੂਪ ਉਹਨਾਂ ਦੇ ਵਿੱਚ ਹੀ ਲੀਨ ਰਹਿੰਦੇ ਨੇ, ਵਚਨ ਬਹੁਤ ਘੱਟ ਕਰਦੇ ਨੇ। ਇਸ ਤੋਂ ਪਹਿਲਾਂ ਕਿ ਅਸੀਂ ਇਹ ਸਵਾਲਾਂ ਦੀ ਫਰਿਆਦਾਂ ਦੀ ਪੰਡ ਖੋਲੀ, ਉਸ ਤੋਂ ਪਹਿਲਾਂ ਹੀ ਵਚਨ ਕਰਦੇ ਨੇ, ਕਹਿੰਦੇ ਨੇ ਸਰਦਾਰ ਬੇਟਾ ਇਹਨਾਂ ਨੂੰ ਆਪਣੇ ਕਰਮਾਂ ਦਾ ਭੁਗਤਾਨ ਦੇਣਾ ਪਏਗਾ। ਇਹ ਕਰਮ ਇਹਨਾਂ ਦੇ ਬੋਲਣਗੇ, ਇਹ ਕਰਮ ਜਿਹੜੇ ਨੇ ਇਹਨਾਂ ਦੇ ਦੁਆਰ ਖੋਲ ਚੁੱਕੇ ਨੇ, ਉਹ ਦੁਆਰ ਜਿਹੜੇ ਨਰਕਾਂ ਦੇ ਵਿੱਚ ਜਾ ਕਰਕੇ ਖਤਮ ਹੁੰਦੇ ਨੇ। ਤੇ ਸਾਧ ਸੰਗਤ ਜੀ ਬਿਲਕੁਲ ਸਪਸ਼ਟ ਵਚਨ ਨੇ ਦਸਗੀਰ ਬਾਪੂ ਜੀ ਨੇ ਕੀਤੇ ਨੇ ਕਿ ਅਸੀਂ ਇਹਨਾਂ ਆਪਣੇ ਕੀਤੇ ਗਈ ਅਪਣਾਈ ਗਈਆਂ ਕਿਰਿਆ ਤੋਂ ਅਸੀਂ ਬਚ ਨਹੀਂ ਸਕਦੇ। ਇਹ ਜਿਹੜੀਆਂ ਕਿਰਿਆ ਅਸੀਂ ਅਪਣਾਈਆਂ ਨੇ ਪੂਰਨ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਉਹਨਾਂ ਦੀ ਚਰਨਾਂ ਦੇ ਸਪਰਸ਼ ਕਰਦੇ ਹੋਏ, ਉਸ ਦੇ ਬਾਵਜੂਦ ਵੀ ਅਸੀਂ ਆਪਣੀ ਨਿਰਮਲਤਾ ਨੂੰ ਹਾਸਲ ਨਹੀਂ ਕਰ ਸਕੇ, ਅਸੀਂ ਮੈਲ ਹੀ ਇਕੱਤਰਿਤ ਕੀਤੀ ਹੈ। ਤੇ ਇਹ ਅਪਣਾਈਆਂ ਗਈਆਂ ਕਿਰਿਆ ਜਿਹੜੀਆਂ ਨੇ ਇਹਨਾਂ ਦਾ ਭੁਗਤਾਨ ਅਵਸ਼ ਕਰਨਾ ਪਏਗਾ, ਅਗਰ ਅਸੀਂ ਆਪਣੇ ਅੰਦਰ ਉਸ ਗੁਰੂ ਪਰਮਾਤਮਾ ਨੂੰ ਪ੍ਰਗਟ ਨਹੀਂ ਕਰ ਸਕੇ। ਤੇ ਵੇਦਾਂ ਦੀ ਬਾਣੀ ਦੇ ਵਿੱਚ ਵੀ ਅਸੀਂ ਵਿਚਾਰ ਕਰਕੇ ਦੇਖੀਏ ਤੇ ਪਹਿਲਾ ਵਚਨ ਜਿਹੜਾ ਹੈ ਬਿਲਕੁਲ ਅਗਨੀ ਲਫ਼ਜ਼ ਨੂੰ ਪ੍ਰਗਟ ਕਰਦਾ ਹੈ। ਉਹ ਅਗਨੀ ਲਫ਼ਜ਼, ਅਗਨੀ ਦਾ ਅਰਥ ਇਸ ਜਗਤ ਦੇ ਵਿੱਚ ਵਿਦਵਾਨਾਂ ਨੇ ਕੀ ਕੱਢਿਆ ਹੈ? ਉਹ ਅਗਨੀ ਇਸ ਰੋਟੀ ਨੂੰ ਪਕਾਉਣ ਵਾਲੀ ਅਗਨੀ ਦੀ ਗੱਲ ਕਰਦੇ ਨੇ। ਤੇ ਵੇਦਾਂ ਦੇ ਵਿੱਚ ਜਿਹੜੀ ਬਾਣੀ ਹੈ ਉਹ ਬ੍ਰਹਮ ਦੀ ਆਪਣੀ ਦਿੱਤੀ ਹੋਈ ਬਾਣੀ ਹੈ। ਇਸ ਬਾਣੀ ਤੋਂ ਕੋਈ ਉਸਦੇ ਅੰਦਰ ਦੇ ਗਹਿਰੇ ਭਾਵਾਂ ਤੱਕ ਪਹੁੰਚਣ ਦੀ ਸਮਰੱਥਾ ਕੋਈ ਵਿਰਲਾ ਹੀ ਪ੍ਰਾਪਤ ਕਰ ਸਕਦਾ। ਵਿਦਵਾਨੀ ਅਰਥ ਤੇ ਅਸੀਂ ਕੱਢ ਲਿਆ, ਉਹਨੂੰ ਟ੍ਰਾਂਸਲੇਟ ਕਰ ਲਿਆ, ਪਰ ਉਹਦੇ ਪਿੱਛੇ ਜਿਹੜੀ ਬਾਣੀ ਛੁੱਪੀ ਹੋਈ ਸੀ ਉਸ ਨੂੰ ਕੋਈ ਵੀ ਅੱਜ ਤੱਕ ਇਸ ਧਰਤੀ ਤੇ ਜਾਣ ਨਹੀਂ ਸਕਿਆ। ਕਾਰਨ ਕੀ ਸੀਗਾ? ਕਿ ਅਸੀਂ ਉਸ ਚੇਤਨ ਸੱਤਾ ਤੱਕ ਪਹੁੰਚਣ ਦਾ ਸ਼ੌਕ ਹੀ ਨਹੀਂ ਰੱਖਦੇ। ਕੋਈ ਜੀਵਾਤਮਾ ਅੰਦਰ ਗਈ ਨਹੀਂ, ਅੰਦਰ ਗਈ ਨਹੀਂ ਤੇ ਬ੍ਰਹਮ ਆਪਣਾ ਰੂਪ ਕਿਸ ਤਰੀਕੇ ਨਾਲ ਉਸ ਨੂੰ ਦੇ ਦੇਗਾ? ਬ੍ਰਹਮ ਦਾ ਇੱਥੇ ਇਸ਼ਾਰਾ ਜਿਹੜਾ ਹੈ ਕਾਲ ਦੀ ਤਰਫ਼ ਹੈ, ਗੁਰੂ ਸਾਹਿਬਾਂ ਦਾ ਪਰ ਬ੍ਰਹਮ ਜੋ ਅਵਿਨਾਸ਼ੀ ਸੱਤਾ ਹੈ ਉਸ ਨੂੰ ਅਕਾਲ ਪੁਰਖ ਕਹਿ ਕਰਕੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ। ਸੋ ਉਸ ਬ੍ਰਹਮ ਦੀ ਬਾਣੀ ਦੇ ਵਿੱਚ ਜੋ ਅਗਨੀ ਲਫ਼ਜ਼ ਦਾ ਪ੍ਰਯੋਗ ਕੀਤਾ ਗਿਆ, ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਉਸਦਾ ਭੇਦ ਕੀ ਸੀ। ਉਹ ਅਗਨੀ ਲਫ਼ਜ਼ ਜਿਹੜਾ ਉਸ ਪਰਮਾਤਮਾ ਦੇ ਲਈ ਇਸਤੇਮਾਲ ਕੀਤਾ ਗਿਆ, ਉਹ ਪਰਮਾਤਮਾ ਜਿਹੜਾ ਜੜ ਚੇਤਨ ਸਭ ਨੂੰ ਆਧਾਰ ਦੇ ਰਿਹਾ। ਕੋਈ ਵੀ ਐਸੀ ਜਗ੍ਹਾ ਨਹੀਂ ਹੈ ਜਿੱਥੇ ਕਿ ਇਹ ਪੰਜ ਭੂਤਾਂ ਦਾ ਇਹ ਪੁਤਲਾ, ਜਿਸ ਤਰੀਕੇ ਨਾਲ ਅਸੀਂ ਕਹਿੰਦੇ ਹਾਂ ਕਿ ਪੰਜ ਤੂਤਕ ਸਰੀਰ ਹੈ, ਪੰਜੋ ਤੱਤਵ ਇਸ ਇਨਸਾਨੀ ਜਨਮ ਦੇ ਵਿੱਚ ਪ੍ਰਬਲ ਮਾਤਰਾ ਦੇ ਵਿੱਚ ਪ੍ਰਗਟ ਨੇ, ਪਰ ਇਸ ਸ੍ਰਿਸ਼ਟੀ ਦੀ ਜਿਤਨੀ ਵੀ ਰਚਨਾ ਅਸੀਂ ਦੇਖ ਰਹੇ ਹਾਂ ਇਹ ਪ੍ਰਕਿਰਤੀ ਦੇ ਨਿਰਮਾਣ ਦੇ ਉੱਪਰ ਆਧਾਰਿਤ ਹੈ। ਔਰ ਪ੍ਰਕਿਰਤੀ ਦਾ ਵਿਸ਼ਲੇਸ਼ਣ ਕਰੀਏ ਤੇ ਪੰਜੋ ਤੱਤਵ ਸਾਹਮਣੇ ਆਉਂਦੇ ਨੇ। ਇਹਨਾਂ ਪੰਜੋ ਤੱਤਵਾਂ ਦਾ ਪੰਜੋ ਤੱਤਵਾਂ ਦੇ ਪੰਜ ਗੁਣ ਨੇ, ਰੂਪ, ਰਸ, ਗੰਧ, ਉਸ ਤੋਂ ਬਾਅਦ ਆਵਾਜ਼ ਔਰ ਸਪਰਸ਼। ਇਹ ਪੰਜੋ ਤੱਤਵਾਂ ਦੇ ਗੁਣ ਜਿਹੜੇ ਨੇ ਅੱਗੋ ਰਜੋ ਸਤੋ ਤਮੋ, ਇਹ ਤਿੰਨੋਂ ਗੁਣਾਂ ਦੇ ਨਾਲ ਮਿਲ ਕੇ ਨਾਨਾ ਪ੍ਰਕਾਰ ਜਿਹੜੇ ਨੇ ਦ੍ਰਿਸ਼ਟੀ ਗੋਚਰ ਹੋ ਜਾਂਦੇ ਨੇ। ਯਾਨੀ ਕਿ ਜੋ ਕੁਛ ਵੀ ਇਹਨਾਂ ਅੱਖਾਂ ਦੇ ਨਾਲ ਦ੍ਰਿਸ਼ਟੀ ਗੋਚਰ ਹੋ ਰਿਹਾ ਇਹ ਪ੍ਰਕਿਰਤੀ ਦੇ ਉੱਪਰ ਆਧਾਰਿਤ ਹੈ, ਯਾਨੀ ਕਿ ਪ੍ਰਕਿਰਤੀ ਕਾਰਨ ਹੈ, ਪ੍ਰਕਿਰਤੀ ਅਤਿ ਸੂਕਸ਼ਮ ਹੈ, ਔਰ ਪ੍ਰਕਿਰਤੀ ਜਿਹੜੀ ਇਹ ਜੜ ਵਸਤੂ ਹੈ, ਇਹ ਚੇਤਨ ਦਾ ਕਾਰਨ ਨਹੀਂ ਹੋ ਸਕਦੀ। ਇਸ ਦਾ ਮਤਲਬ ਹੈ ਕਿ ਇਸ ਜੜ ਨੂੰ ਵੀ ਜੜ ਨੂੰ ਚੇਤਨ ਸੱਤਾ ਦੇਣ ਵਾਲੀ ਕੋਈ ਐਸੀ ਤਾਕਤ ਹੈ ਜੋ ਇਸ ਨੂੰ ਵੀ ਰੋਸ਼ਨ ਕਰ ਰਹੀ ਹੈ, ਕੋਈ ਐਸੀ ਅਗਨੀ ਹੈ ਜਿਹੜੀ ਕਿ ਸਾਰੀ ਪ੍ਰਕਿਰਤੀ ਜਿਹੜੀ ਇਸ ਜਗਤ ਦੇ ਵਿੱਚ ਤਿੰਨੋਂ ਮੁਲਕਾਂ ਦੇ ਵਿੱਚ ਮੌਜੂਦ ਹੈ, ਉਸ ਨੂੰ ਕੌਣ ਹੈ ਰੋਸ਼ਨ ਕਰਨ ਵਾਲਾ? ਉਸੀ ਅਗਨੀ ਨੂੰ ਹੀ ਵੇਦਾਂ ਦੇ ਵਿੱਚ ਪਹਿਲੇ ਵਚਨ ਦੇ ਵਿੱਚ, ਪਹਿਲੇ ਮੰਤਰ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਗਿਆ ਕਿ ਉਹ ਪਰਮਾਤਮਾ ਹੀ ਹੈ। ਯਾਨੀ ਕਿ ਪ੍ਰਕਿਰਤੀ ਕਾਰਨ ਹੈ ਇਨ ਤਿੰਨਾਂ ਮੁਲਕਾਂ ਦਾ, ਔਰ ਇਸ ਕਾਰਨ ਦਾ ਮਹਾ ਕਾਰਨ ਹੈ ਉਹ ਅਗਨੀ, ਯਾਨੀ ਕਿ ਪਰਮਾਤਮਾ। ਔਰ ਅਗਰ ਅਸੀਂ ਪਰਮਾਤਮਾ ਲਫ਼ਜ਼ ਨੂੰ, ਅਰਥ ਨੂੰ ਪਹਿਲੇ ਮੰਤਰ ਦੇ ਵਿੱਚ ਅਸੀਂ ਤਕਸੀਮ ਕਰ ਦਈਏ ਤੇ ਸਾਰਾ ਮੰਤਰ ਰੂਪ ਰੂਪ ਆਪਣੇ ਆਪ ਸਪਸ਼ਟ ਹੋ ਜਾਂਦਾ। ਤੇ ਵੇਦਾਂ ਦੀ ਬਾਣੀ ਕਿਸੇ ਮਤ ਜਾਂ ਧਰਮ ਦੇ ਨਾਲ ਸੰਬੰਧ ਨਹੀਂ ਰੱਖਦੀ। ਹਿੰਦੂਇਜ਼ਮ ਕਹਿੰਦੇ ਨੇ ਕਿ ਇਹ ਸਾਡੀ ਬਾਣੀ ਹੈ ਤੇ ਬਿਲਕੁਲ ਗਲਤ ਹੈ, ਇਹ ਉਹਨਾਂ ਦੀ ਬਾਣੀ ਨਹੀਂ ਹੈ, ਇਹ ਸ਼ਬਦਾਂ ਦਾ ਯੋਗ ਹੈ, ਇਸ ਦੇ ਵਿੱਚ ਕਿਸੇ ਵੀ ਮਤ ਜਾਂ ਧਰਮ ਦੀ ਗੱਲ ਨਹੀਂ ਹੈ। ਇਹਦੇ ਵਿੱਚ ਸ਼ਬਦਾਂ ਦੇ ਯੋਗ ਨਾਲ ਇੱਕ ਅਕਾਲ ਪੁਰਖ ਪਰਮਾਤਮਾ ਪਰ ਬ੍ਰਹਮ ਅਵਿਨਾਸ਼ੀ ਚੇਤਨ ਸੱਤਾ ਨੂੰ ਬਿਲਕੁਲ ਗੁਪਤ ਰੂਪ ਦੇ ਵਿੱਚ ਪ੍ਰਗਟ ਕੀਤਾ ਗਿਆ, ਔਰ ਇਹ ਗੁਪਤ ਗਿਆਨ ਜਿਹੜਾ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ। ਕੌਣ? ਜਿਹੜਾ ਕਿ ਇਹਨਾਂ ਸਾਰੇ ਮੰਡਲਾਂ ਨੂੰ ਪਾਰ ਕਰਕੇ ਪਰ ਬ੍ਰਹਮ ਅਵਿਨਾਸ਼ੀ ਚੇਤਨ ਸੱਤਾ ਦੇ ਵਿੱਚ ਲੀਨ ਹੋਣ ਦੀ ਕਾਬਲੀਅਤ ਹਾਸਲ ਕਰ ਲੈਂਦਾ। ਸੋ ਪਹਿਲੇ ਮੰਤਰ ਦੇ ਵਿੱਚ ਵੀ ਉਹਨਾਂ ਨੇ ਬਿਲਕੁਲ ਸਪਸ਼ਟ ਭੇਜ ਦਿੱਤਾ, ਪਰ ਵਿਦਵਾਨ ਇਹਨਾਂ ਅਰਥਾਂ ਨੂੰ ਸਮਝ ਨਹੀਂ ਸਕੇ। ਤੇ ਉਸੇ ਤਰੀਕੇ ਦੇ ਨਾਲ ਅਸੀਂ ਇਸ ਵਕਤ ਅਸੀਂ ਬੈਠੇ ਹਾਂ ਸਾਰੇ, ਅਗਨੀ ਜਿਹੜੀ ਹੈ ਚਾਰੋ ਤਰਫ ਮੌਜੂਦ ਹੈ ਪਰ ਕਿਸੇ ਨੂੰ ਨਜ਼ਰ ਨਹੀਂ ਆ ਰਹੀ। ਅਸੀਂ ਜਿਸ ਜਗ੍ਹਾ ਬੈਠੇ ਹਾਂ ਤੇ ਤੱਲੇ ਵੀ ਅਗਨੀ ਮੌਜੂਦ ਹੈ, ਕੋਈ ਐਸਾ ਕਣ ਨਹੀਂ ਜਿਸ ਦੇ ਵਿੱਚ ਅਗਨੀ ਮੌਜੂਦ ਨਹੀਂ। ਯਾਨੀ ਕਿ बिल्कुल सत्संगा च भी व्याख्या की गई है कि कोई एक तत्व दे उपर आधारित है वनस्पति यानी के पानी, पर ये बिल्कुल गलत गल है। पंजो तत्वा तो रहित इस जगत दे विच कोई भी वस्तु नहीं, कोई भी पदार्थ नहीं, कोई भी संबंध नहीं। यानी कि पंजो तत्व जड़े ने ये भरपूर मात्रा दे विच मौजूद ने, पर कोई एक तत्व जड़ा कर्मा दे उपर आधारित प्रबल रूप दे विच प्रगट हो जाता है, बाकी दे चार तत्व जड़े ने सूक्ष्म रूप दे गुप्त रूप दे विच उदे अंदर दे विच काम करते ने। इन्हां तो कटा जमा हो सकती, यानी कि इसकी मिसाल की है, परमात्मा दा अंश है आत्मा, समुद्र दी एक बूंद है, उस बूंद दा विश्लेषण लैबोरेटरी दे विच असी करिए ते उन्हां दे विच जो भी गुण है ने उहदी लिस्ट बनेगी। उसे तरीके दे नाल समुद्र दे भी तुसीं विश्लेषण करके लिस्ट बना लो, दोनों लिस्टो इको जिया ही बनगिया, उन्हां च कोई फेर बदल नहीं होगा, सिर्फ मात्रा का फर्क होगा। उसे तरीके दे नाल क्वांटिटी की गल है, मात्रा का पावे क्वांटिटी, यानी कि परमात्मा दे विच जितने भी गुण ने और सारे गुण इस आत्मा दे अंदर प्रबल मात्रा दे विच मौजूद ने, यानी कि कोई भी ऐसा गुण नहीं जिहड़ा परमात्मा च होए और आत्मा दे विच ना होए। सिर्फ फर्क की हैगा, ताकत का फर्क है, यानी क्वांटिटी का फर्क है कि अगर उस दे विच असीम ताकत है ते इस आत्मा नूं असीं किस तरीके नाल प्रचार करदे आ कि इहदे विच 12 सूरज की ताकत मौजूद है। ते 12 सूरज तो एक समझाण की गल है, 12 सूरज का मतलब नहीं कि 12 सूरज इहदे अंदर प्रवेश कर गए ने, यानी कि एक पैमाना रख्या है कि इस सृष्टि नूं रोशन करन वाली ताकत चेतन सत्ता आधार की है, कौन क्लोरोफिल दे रहा है, कौन जीवनदायी तत्व देंदा, सूरज की किरण, यानी कि एक सूरज इस मुल्क नूं रोशन कर रहा है, इस मुल्क का भाव है कि मृत लोग, ते 12 सूरज की ताकत समर्था जड़ी है इस जीवात्मा दे अंदर मौजूद है। हुण 12 सूरज की ताकत एक आत्मा दे अंदर मौजूद है, ते ए मनुखे जन्म जड़े ने कई अरब हो गए, हुण कई अरब मनुखे जन्म हो गए, ते उन 12 नाल तकसीम करिए ते खरबा दे भी जा करके गल जा पेगी, ते ए ते होया मनुख जन्म दा हिसाब। 84 लाख जूना बनाईया गई, 84 लाख पिंजरे बनाए गए ने, ते 84 लाख जूना दे विच विचार करके देख लो, हर आत्मा जड़िए अनंत रूहां हैगियां ने, अनंत रूहां इस करके कही जा रही कि इसकी गिनती किसी के कोल नहीं, अनंत मंडल ने, अनंत लोकियां चल रही ने, उदे विच 84 लाख जूना जड़िया ने तकसीम कीतिया गया ने। बेशक उसकी मात्रा एक निश्चित है, पर निश्चित मात्रा सिर्फ वह सिरजनहार परमात्मा जानता है, जड़ा अपनी धुन अपनी मौज दे विच मस्ता, उसकी किसी नूं खबर नहीं, कोई नहीं जानता कितनियां रूहां उसने बनाईया ने। और यह सिलसिला जिहड़ा चल रहा सचखंड जानता, यह भी निश्चित है, यह 6% के करीब रूहां ने सचखंड के विच प्रवेश करना, यानी कि अविनाशी मुल्क के विच जाकर के सदा लई उस सदा आनंद की अवस्था के विच लीन हो जाणगियां। फिर बाकी कित्थे जाणगियां, बाकी सारिया ही इन्हां मुल्कां तीनों मुल्कां के विच जन्म और मरण के गेड़ के विच उसे तरीके नाल 84 कट्टणगियां, जिस तरह असी भी उसी का अंग बने हुए अनंत काल तो, कितने जन्म हो गए असी खुद नहीं जानते, यह सारा हिसाब किस दे कोल है, ब्रह्म दे कोल। और अगर अनंत रूहां मौजूद ने और एक रूह की ताकत 12 सूरज की कही गई है, तो सतसंग जी विचार करके देख लो, 1000 cc की गड्डी दौड़ रही होवे, असी उन्हें रोकना चाहिए तो क्या रोक लवांगे? तद तक नहीं रोक सकते जब तक साड़ी क्षमता 2000-1500 cc की ना होवे। यानी सीसी की है, हार्स पावर की है, एक क्षमता है कि इतने घोड़िया के बराबर की ताकत, यानी कि 8 घोड़िया की क्षमता अगर कार दे विच मौजूद है तो साडे कोल 16 घोड़िया की ताकत होगी, तो असी चलती कार नू रोक सकते हैं, नहीं तो उस कार नू असी वाल भी विंगा नहीं कर सकते, वह सानू कुचलती हुई चली जाएगी। एक मिसाल है किस नू समझण वास्ते, उस ब्रह्म नू समझण वास्ते। तो हुण विचार करके देख लो कि उस ब्रह्म ने अपना अंश मन रखिया, मन जो है ब्रह्म दा महाकाल दा अंश है, तो उस दे विच कितनी ताकत होएगी, जबकि इस ताकत असीम ताकत है 12 सूरज की एक आत्मा दी, इनू तकसीम करिए अनंत रूहां दे नाल, ते अनंत सूरजां दी ताकत जड़ी है प्रगट हो जाती है। ते साध संगत जी, उस मन नू रोकना कोई 2-2.5 घंटे का सवाल नहीं है, निरंतर जप करन, करोड़ा युग जप करते रहिए, निरंतर उस परमात्मा की भक्ति करते रहिए, तो तद भी जा करके इस मन नू कोई माई का लाल रोक नहीं सकता। कारण की है कि उसके कोल ताकत भरपूर मात्रा दे विच मौजूद है, एवं नहीं तन और मन का पिंजरा बना करके उस जीवात्मा नू उसने कैद कर दिता, यानी कि त्रिलोकी दे विच अनंत रूहां नू अगर वह कैद करके सृष्टि नू चलाण दा काम ड्यूटी दे रहा, तो उसके कोल भरपूर मात्रा की ताकत मौजूद है, अपार ताकत मौजूद है। अगर अपार ताकत नहीं होंगी तो उसनू कोई भी इस जगत दे विच ब्रह्म या काल कह करके उसके नियम का कोई भी पालन नहीं करता। इस तो स्पष्ट हो जाता है कि आज का जड़ा मजबूर है मन दे नाल संबंध रखता है, तो मन कोई छोटी हस्ती नहीं है, इस दे नाल लड़ाई करनी, इस दे चुंगल चो निकलना, इस दी कैद चो निकलना, यह निरंतर एक लड़ाई जड़ी है, यह उपदेशित की जाती है सत्संगा दे राही। यह सिर्फ असी लड़ाई लड़ सकते हैं, लड़ाई नू कोई माई का लाल जीत नहीं सकता, जीतेगा कौन? ਜਿੱਤੇ ਗਾ ਉਹੀ ਜਿਹੜਾ ਕਿ ਦਿਆਲ ਦਾ ਰੂਪ ਲੈ ਕਰਕੇ ਇਸ ਜਗਤ ਦੇ ਵਿੱਚ ਪ੍ਰਗਟ ਹੁੰਦਾ, ਯਾਨੀ ਕਿ ਸਤਿਗੁਰੂ ਅਵਿਨਾਸ਼ੀ ਜਿਹੜੇ ਕਿ ਉਸ ਚੇਤਨ ਸੱਤਾ ਨੂੰ ਲੈ ਕਰਕੇ ਪ੍ਰਗਟ ਹੁੰਦੇ ਨੇ, ਉਹੀ ਇਸ ਲੜਾਈ ਨੂੰ ਜਿੱਤ ਸਕਦੇ ਨੇ। ਔਰ ਕਦੋਂ ਜਿਤਾਉਂਦੇ ਨੇ ਇਸ ਲੜਾਈ ਨੂੰ? ਜਦੋਂ ਇਹ ਦੇਖ ਲੈਂਦੇ ਨੇ ਕਿ ਸੱਚਮੁੱਚ ਇਹ ਰੂਹ ਜਿਹੜੀ ਹੈ ਆਪਣੇ ਮੂਲ ਦੇ ਵਿੱਚ ਸਮਾਉਣਾ ਹੀ ਚਾਹੁੰਦੀ ਹੈ, ਤੜਫ ਰਹੀ ਹੈ, ਬਿਲਕੁਲ ਉਸਦੇ ਵਿੱਚ ਸਮਾਉਣ ਵਾਸਤੇ ਸਾਰੇ ਜਗਤ ਦੇ ਪਦਾਰਥ ਵਸਤੂ ਸੰਬੰਧ ਜਿਹੜੇ ਨੇ ਇਸ ਨੂੰ ਤਪਸ਼ ਦੀ ਕੰਮ ਕਰ ਰਹੇ ਨੇ, ਤੜਫਾ ਰਹੇ ਨੇ, ਉਸ ਵਕਤ ਜਾ ਕਰਕੇ ਉਹ ਇਸ ਲੜਾਈ ਨੂੰ ਜਿਤਾ ਦਿੰਦੇ ਨੇ। ਪਰ ਉਸ ਤੋਂ ਪਹਿਲੇ ਇਹ ਲੜਾਈ ਪਲ ਪਲ ਉਸ ਜੀਵਾਤਮਾ ਨੂੰ ਲੜਨੀ ਪੈਂਦੀ ਹੈ। ਔਰ ਕਦੇ ਵੀ ਸਤਿਗੁਰੂ ਜਿਹੜੇ ਨੇ ਪਿੱਠ ਨਹੀਂ ਲੱਗਣ ਦਿੰਦੇ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਸਦੇ ਗੋਡੇ ਨਹੀਂ ਰਗੜੇ ਜਾਂਦੇ। ਸਾਧ ਸੰਗਤ ਚਾਰੋਂ ਪਾਸੋਂ ਲਹੂ ਲੁਹਾਨ ਹੋ ਜਾਂਦੀ ਹੈ ਜੀਵਾਤਮਾ ਜਦੋਂ ਇਸ ਮਨ ਰੂਪੀ ਤਾਕਤ ਦੇ ਨਾਲ ਲੜਦੀ ਹੈ, ਔਰ ਮਨ ਨੂੰ ਨਿਰੰਤਰ ਤਾਕਤ ਜਿਹੜੀ ਹੈ ਆਪਣੇ ਮੂਲ ਤੋਂ ਬ੍ਰਹਮ ਤੋਂ ਮਿਲ ਰਹੀ ਹੈ। ਔਰ ਇਹੀ ਖੇਲ ਰਚਿਆ ਗਿਆ ਹੈ, ਔਰ ਇਹੀ ਸੂਖਮ ਵਿਸ਼ਲੇਸ਼ਣ ਹੈ ਇਸ ਜਗਤ ਦਾ ਕਿ ਕਿਸ ਤਰੀਕੇ ਦੇ ਨਾਲ ਤਤਵਾਂ ਦੇ ਉੱਪਰ ਆਧਾਰਿਤ ਪ੍ਰਕਿਰਤੀ ਹੈ, ਔਰ ਪ੍ਰਕਿਰਤੀ ਦਾ ਕਾਰਨ ਪਰਮਾਤਮਾ ਹੈ, ਪਰਮਾਤਮਾ ਦਾ ਹੀ ਕਾਰਨ ਅਸਲ ਪਰਮਾਤਮਾ ਪਰਮ ਚੇਤਨ ਦਾਸ ਅਕਾਲ ਪੁਰਖ ਹੈ। ਪਰਮਾਤਮਾ ਬ੍ਰਹਮ ਨੂੰ ਵੀ ਪਰਮਾਤਮਾ ਹੀ ਕਿਹਾ ਗਿਆ, ਉਹ ਕਿਸੇ ਤਾਕਤ ਤੋਂ ਘੱਟ ਨਹੀਂ ਹੈ, ਬੇਸ਼ੱਕ ਪਰਲੇ ਦੇ ਵਿੱਚ ਉਸਨੇ ਖਤਮ ਹੋ ਜਾਣਾ, ਪਰ ਜਦ ਤੱਕ ਅਗਰ ਅਸੀਂ ਕੋਈ ਖੇਲ ਖੇਲੀਏ, ਰੱਸੇ ਨੂੰ ਖਿੱਚਣ ਦਾ ਖੇਲ ਹੈ, ਇੱਕ ਪਾਸੋਂ ਖਿੱਚੀਏ ਤਾਕਤ ਅਪਾਰ ਹੋਵੇ ਔਰ ਦੂਸਰੇ ਪਾਸੇ ਛੋਟੀ ਜਿਹੀ ਸੀਮਿਤ ਤਾਕਤ ਹੋਏ ਤੇ ਕਿਆ ਉਹ ਖੇਲ ਚੱਲ ਸਕਦਾ? ਕਦੀ ਵੀ ਨਹੀਂ ਚੱਲੇਗਾ, ਔਰ ਨਾ ਹੀ ਕਿਸੇ ਨੂੰ ਉਸਦਾ ਆਨੰਦ ਆਏਗਾ। ਤਾਂ ਸਿਰਜਣਹਾਰ ਨੇ ਜਿਹੜਾ ਇਹ ਖੇਲ ਰਚਿਆ ਹੈ ਇਹ ਅਪਾਰ ਤਾਕਤ ਦੇ ਕਰਕੇ, ਯਾਨੀ ਕਿ ਆਪਣਾ ਹੀ ਰੂਪ ਦੇ ਕਰਕੇ ਉਸਨੇ ਬ੍ਰਹਮ ਨੂੰ ਇਸ ਜਗਤ ਦੇ ਵਿੱਚ ਤਿੰਨਾਂ ਮੁਲਕਾਂ ਦੀ ਡਿਊਟੀ ਦੇਣ ਵਾਸਤੇ ਬਿਠਾ ਰੱਖਿਆ। ਔਰ ਇਸ ਦੀ ਡਿਊਟੀ ਦੇ ਵਿੱਚ ਬੈਠ ਕਰਕੇ ਅਸੀਂ ਇਸ ਖੇਲ ਨੂੰ ਸਮਝ ਕਰਕੇ ਇਹ ਜਾਲ ਨੂੰ ਕਿਸ ਤਰੀਕੇ ਦੇ ਨਾਲ ਉਸਨੇ ਰਚਿਆ ਔਰ ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਦੇ ਉੱਪਰ ਬੰਧਨ ਪੈਂਦੇ ਨੇ, ਅਸੀਂ ਬੜੇ ਸੋਚ ਸਮਝ ਕਰਕੇ ਵਿਚਾਰ ਕਰਕੇ ਇਹਦੇ ਵਿੱਚੋਂ ਨਿਕਲ ਸਕਦੇ ਹਾਂ। ਇਹ ਜਿਹੜਾ ਪੰਜਵਾਂ ਤੱਤ ਬੁੱਧੀ, ਜਿਹੜੇ ਆਕਾਸ਼ ਤੱਤ ਦੇ ਨਾਲ ਬੁੱਧੀ ਬਣਦੀ ਹੈ, ਇਹ ਬੁੱਧੀ ਦਿੱਤੀ ਇਸੇ ਵਾਸਤੇ ਗਈ ਹੈ ਕਿ ਇਹ ਸੂਖਮ ਤੋਂ ਸੂਖਮ ਜਾਲ ਨੂੰ ਤੁਸੀਂ ਪਹਿਚਾਣੋ ਔਰ ਵਿਵੇਕਤਾ ਦਾ ਪ੍ਰਯੋਗ ਕਰਕੇ ਇਸ ਜਗਤ ਚੋਂ ਨਿਕਲਣ ਦਾ ਕੰਮ ਕਰ ਲਓ। ਪਰ ਅਸੀਂ ਕਰ ਕੀ ਰਿਹਾ? ਅਸੀਂ ਇਸ ਚੋਲੇ ਦਾ ਦੁਰਪ੍ਰਯੋਗ ਕਰ ਰਿਹਾ। ਮਨ ਸਾਧਨ ਹੈ, ਕਹਿ ਨਾਨਕ ਗੁਰਪੂਰਾ ਪਾਇਆ, ਮਨ ਹਿਰਦੈ ਨਾਮ ਲਖਾਈ ਜੀਓ। ਮਨ ਸਾਧਨ ਹੈ, ਜਿਸ ਨੂੰ ਪੂਰਾ ਗੁਰੂ ਮਿਲ ਗਿਆ ਤਾਂ ਪੂਰੇ ਗੁਰੂ ਮਿਲ ਗਿਆ, ਤਾਂ ਉਹਦਾ ਭਾਵ ਕੀ ਹੈਗਾ ਕਿ ਮਨ ਦੁਆਰਾ ਅੰਤਰ ਦੇ ਵਿੱਚ ਦਸਵੇਂ ਦੁਆਰ ਦੇ ਵਿੱਚ ਉਸ ਪਰਮਾਤਮਾ ਅਕਾਲ ਪੁਰਖ ਦੇ ਗੁਣ ਸ਼ਬਦ ਨੂੰ ਲੱਖ ਯਾਨੀ ਕਿ ਪ੍ਰਾਪਤ ਕੀਤਾ ਜਾ ਸਕਦਾ। ਹੋਰ ਕੋਈ ਵੀ ਡੈਫੀਨੇਸ਼ਨ ਇਸ ਜਗਤ ਦੇ ਵਿੱਚ ਅਗਰ ਦਿੱਤੀ ਜਾ ਰਹੀ ਹੈ ਤੇ ਅਧੂਰੀ ਹੈ, ਰੂਹਾਂ ਫਸਣ ਦਾ ਹੀ ਕੰਮ ਕਰਨਗੀਆਂ, ਉਧਾਰ ਨਹੀਂ ਹੋ ਸਕਦਾ। ਸੋਜਨ ਐਸਾ ਮੈਂ ਮਨ ਭਾਵੈ, ਆਪ ਮਾਰ ਅਪਰੰਪਰ ਰਾਤਾ ਗੁਰ ਕੀ ਕਾਰ ਕਮਾਵੈ। ਦੂਸਰੇ ਬਚਨ ਵਿੱਚ ਬਿਲਕੁਲ ਸਪਸ਼ਟ ਕਰ ਦਿੰਦੇ ਨੇ ਕਿ ਐਸਾ ਕਿਹੜਾ ਜੀਵ ਹੈ ਜਿਹੜਾ ਮੈਨੂੰ ਭਾਉਂਦਾ। ਬਿਲਕੁਲ ਸਪਸ਼ਟ ਬਾਲ ਹੈ ਕਿ ਆਪਣੇ ਅਹੰਕਾਰ ਨੂੰ, ਆਪਣੇ ਆਪੇ ਨੂੰ ਮਾਰਦਾ। ਅਹੰਕਾਰ ਕੀ ਹੈ? ਮਨ ਹੀ ਅਹੰਕਾਰ ਹੈ। ਮਨ ਦਾ ਦੂਸਰਾ ਨਾਮ ਇੱਥੇ ਗੁਰੂ ਨਾਨਕ ਸਾਹਿਬ ਨੇ ਅਹੰਕਾਰ ਰੱਖਿਆ ਕਿ ਜਿਹੜਾ ਇਸ ਮਨ ਨੂੰ ਮਾਰਦਾ, ਮਨ ਦੇ ਨਾਲ ਲੜਾਈ ਲੜਦਾ ਔਰ ਆਪਣੇ ਗੁਰੂ ਦੀ ਕਾਰ ਕਮਾਉਂਦਾ। ਗੁਰੂ ਦੀ ਕਾਰ ਕੀ ਹੈ? ਗੁਰੂ ਕੋਈ ਆਪਣਾ ਮੱਥਾ ਟਿਕਾਉਣ ਵਾਸਤੇ ਨਹੀਂ ਆਉਂਦੇ, ਧੂਪ ਬੱਤੀ ਦਵਾਉਣ ਵਾਸਤੇ ਨਹੀਂ ਆਉਂਦੇ, ਫੋਟੋਆਂ ਚਲਵਾਉਣ ਵਾਸਤੇ ਨਹੀਂ ਆਉਂਦੇ। ਅੱਜ ਕੱਲ੍ਹ ਕੈਸੇ ਮਤ ਔਰ ਧਰਮ ਚੱਲ ਰਹੇ ਨੇ ਕਿ ਉਹਨਾਂ ਦੇ ਆਪਣੇ ਕਾਊਂਟਰਾਂ ਤੇ ਹੀ ਸਤਿਗੁਰਾਂ ਦੀ ਤਸਵੀਰ ਬੜੇ ਧੜੱਲੇ ਨਾਲ ਵਿਕੀ ਜਾਂਦੀ ਹੈ। ਵਿਚਾਰ ਕਰਕੇ ਦੇਖ ਲਓ, ਦਸੋਂ ਪਾਤਸ਼ਾਹੀਆਂ ਦਾ ਰੂਪ ਰੂ ਤਸਵੀਰ ਕਿਸੇ ਦੇ ਕੋਲ ਵੀ ਨਹੀਂ ਹੈਗੇ। ਬਾਬਾ ਜੈਮਲ ਸਿੰਘ ਦੀ ਤਸਵੀਰ ਕਿਸ ਦੇ ਕੋਲ ਹੈਗੀ? ਹੈ ਕਿਸੇ ਦੇ ਕੋਲ? ਕੋਈ ਵੀ ਨਹੀਂ ਕਹਿ ਸਕਦਾ। ਕਾਰਨ ਕੀ ਹੈ? ਉਹ ਕੁਰਬਾਨ ਸਾਨੂੰ ਉਸ ਪਰਮ ਚੇਤਨ ਸੱਤਾ ਦੇ ਉੱਪਰ, ਤੇ ਜੋ ਜੋ ਇਹ ਤਾਕਤ ਦੇ ਚਾਰੋਂ ਤਰਫ ਮਲੀਨ ਬਹਿਲ ਇਕੱਠੀ ਹੁੰਦੀ ਜਾਂਦੀ ਹੈ, ਤਿਉਂ ਤਿਉਂ ਇਹ ਚਾਬੀ ਜਿਹੜੀ ਹੈ ਖਿਸਕਣ ਲੱਗ ਜਾਂਦੀ ਹੈ ਔਰ ਤਿਉਂ ਤਿਉਂ ਜੀਵ ਜਿਹੜੇ ਨੇ ਉਹੀ ਪੁਰਾਣੇ ਮਨ ਦੀ ਮਤ ਨੂੰ ਧਾਰਨ ਕਰਦੇ ਹੋਏ ਮਤ ਔਰ ਧਰਮ ਦੀਆਂ ਦੀਵਾਰਾਂ ਬਣਾ ਕਰਕੇ ਆਪਣੇ ਆਪ ਨੂੰ ਵੀ ਕੈਦੀ ਬਣਾ ਲੈਂਦੇ ਨੇ ਔਰ ਜਿਹੜੀ ਬਾਣੀ ਦਿੱਤੀ ਗਈ ਹੁੰਦੀ ਹੈ ਉਸ ਨੂੰ ਵੀ ਦਫਨ ਕਰ ਦਿੰਦੇ ਨੇ, ਇੱਕ ਕਬਰ ਦਾ ਰੂਪ ਦੇ ਦਿੰਦੇ ਨੇ, ਸਵੇਰੇ ਸ਼ਾਮ ਦੀਵੇ ਬਾਲ ਦਿੱਤੇ ਜਾਂਦੇ ਨੇ। ਔਰ ਵਿਚਾਰ ਕਰਕੇ ਦੇਖ ਲਓ, ਤਸਵੀਰ ਜਿਹੜੀ ਹੈ ਉਹ ਆਪਣੀ ਭੀਤ ਨੂੰ ਨਹੀਂ ਛੱਡਦੀ, ਯਾਨੀ ਕਿ ਆਪਣੀ ਦੀਵਾਰ ਨੂੰ ਨਹੀਂ ਛੱਡਦੀ, ਤੇ ਕਿਸ ਤਰੀਕੇ ਦੇ ਨਾਲ ਸਾਡਾ ਕਲਿਆਣ ਕਰ ਸਕਦੀ ਹੈ, ਕਿਸ ਤਰ੍ਹਾਂ ਸਾਡਾ ਉਧਾਰ ਹੋ ਸਕਦਾ, ਤੇ ਤਸਵੀਰ ਦਾ ਭਾਵ ਕੀ ਹੈ? ਅਗਰ ਅਸੀਂ ਫੋਟੋਗ੍ਰਾਫੀ ਦੇ ਵਿੱਚ ਤਰੱਕੀ ਕਰ ਲਈ ਹੈ, ਤਸਵੀਰ ਰੱਖੀ ਹੈ, ਤੇ ਕਿਸ ਵਾਸਤੇ ਰੱਖੀ ਹੈ? ਸਿਰਫ ਬੋਧ ਕਰਨ ਵਾਸਤੇ, ਗਿਆਨ ਪ੍ਰਾਪਤ ਕਰਨ ਵਾਸਤੇ, ਇੱਕ ਮਿੱਤਰ ਦੇ ਰੂਪ ਦੇ ਵਿੱਚ। ਕਦੀ ਵੀ ਉਸਦੀ ਪੂਜਾ ਦੇ ਰੂਪ ਦੇ ਵਿੱਚ ਅਸੀਂ ਉਸ ਨੂੰ ਧਾਰਨ ਕਰਨ ਲੱਗ ਜਾਂਦੇ ਹਾਂ ਤੇ ਇਹ ਮਨ ਦੀ ਚਾਲ ਸ਼ੁਰੂ ਹੋ ਜਾਂਦੀ ਹੈ, ਮਨ ਪਰਮਾਣ ਲੱਗ ਜਾਂਦਾ ਤੇ ਮਨ ਬੜੇ ਅਤੀ ਸੂਖਮ ਰੂਪ ਦੇ ਵਿੱਚ ਅੰਤਰ ਦੇ ਵਿੱਚ ਚੇਤਨ ਰੂਪ ਦੇ ਵਿੱਚ ਕੰਮ ਕਰਦਾ। ਇਹਦੋਂ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਮੂਲ ਇਹਦਾ ਕੀ ਹੈ? ਬ੍ਰਹਮ ਹੈ। ਪਰ ਇਹ ਵੀ ਭੁੱਲਿਆ ਬੈਠਾ, ਇਹ ਕਿਉਂ? ਕਿਉਂਕਿ ਇਹ ਇੰਦਰੀਆਂ ਦਾ ਗੁਲਾਮ ਹੈ। ਇੰਦਰੀ ਜਿਸ ਘਾਟ ਤੇ ਜਾਂਦੀ ਹੈ ਮਨ ਨੂੰ ਖਿੱਚਦੀ ਹੈ, ਮਨ ਦੇ ਨਾਲ ਆਤਮਾ ਖਿੱਚੀ ਜਾਂਦੀ ਹੈ। ਔਰ ਵਿਚਾਰ ਕਰਕੇ ਦੇਖ ਲਓ, ਆਤਮਾ ਜਿਤਨੀ ਖਿੱਚੀ ਜਾਏਗੀ ਪਰਮਾਤਮਾ ਤੋਂ ਉਤਨੀ ਦੂਰ ਹੋ ਜਾਏਗੀ। ਕ੍ਰੋਧ ਦੇ ਵਿੱਚ ਸੁਰਤ ਫੈਲ ਗਈ, ਕਾਮ ਦੇ ਵਿੱਚ ਨੀਚੇ ਚਲੀ ਗਈ, ਤੇ ਅਸੀਂ ਸੁਰਤ ਨੂੰ ਇਕੱਠੀ ਕਦੋਂ ਕਰ ਲਵਾਂਗੇ? ਕਿਹੜੇ ਯੁੱਗ ਚ ਕਰਾਂਗੇ? ਅਨੰਤ ਕਾਲ ਤੋਂ ਅਨੰਤ ਯੁੱਗ ਨਿਕਲ ਗਏ, ਅੱਜ ਤੱਕ ਅਸੀਂ ਸੁਰਤ ਇਕੱਠੀ ਨਹੀਂ ਕਰ ਸਕੇ। ਉਸਦਾ ਇੱਕੋ ਹੀ ਕਾਰਨ ਹੈ ਕਿ ਮਨ ਦੀ ਸੰਗਤ ਜਿਹੜੀ ਹੈ ਇਹ ਬਿਲਕੁਲ ਹੀ ਮੈਲੀ ਹੈ। ਕਿਉਂ? ਕਿਉਂਕਿ ਉਹ ਇੰਦਰੀਆਂ ਦਾ ਗੁਲਾਮ ਹੈ। ਤੇ ਇਸ ਮੁਲਕ ਦੇ ਵਿੱਚ ਅਸੀਂ ਵਿਚਾਰ ਕਰਨਾ ਹੁਣ ਕਿ ਮਨ ਦੀਆਂ ਅਵਸਥਾ ਕਿੰਨੀਆਂ ਨੇ ਔਰ ਕਿਸ ਤਰੀਕੇ ਦੇ ਨਾਲ ਅਸੀਂ ਬਚ ਸਕਦੇ ਹਾਂ। स्वामी पाता है, असि भी अपनी स्वामी की भगती करनी। साडा स्वामी अकाल पुरख है, ओ कोल भी अपार ताकत है, उसकी भगती की है कि असि इस लड़ाई नू लगातार लड़िए। इस वक्त असि स्थूल मन लै करके यानी कि पांच भौतिक तत्वों के उपर आधारित मन लै करके बैठे हाँ। यह मन का जरा झुकाव है यह नीचे की तरफ यानी कि इंद्रिया की तरफ है, और इंद्रिया की तरफ होने करके ही वासना जड़ी है, लस्ट जड़ी है, मलिन यानी कि मैली है। इस दे अंदर एक और मन है यानी कि सूक्ष्म चोले के अंदर सूक्ष्म मन मौजूद है। हुण सूक्ष्म चोला और सूक्ष्म मन किस तरह बनता है सवाल आया। यह सूक्ष्म चोला जिहड़ा पांच सूक्ष्म तत्वों के उपर आधारित है। जिस तरीके की प्रपर्ति इस जगत के भी स्थूल रूप लै करके प्रगट होती है, उस तरीके दे नाल पहले मंडल दे विच रूहानी मंडल है। इस मंडल दे विच जो ब्रह्म की शुरुआत है चेतनता दी, इस मंडल तो वो चेतन होना शुरू हो जाता है। इथे ओदे पांच सूक्ष्म तत्व मौजूद हैं, और इन पांच सूक्ष्म तत्वों और गुणा दे उपर आधारित जिस तरह ऐ स्थूल रूप दे विच मौजूद है, उस तरह सूक्ष्म रूप दे विच सूक्ष्म मंडल जड़ा है मौजूद है, ओदे विच सूक्ष्म मन मौजूद है। हुण सूक्ष्म मन की भी वासना जड़ी है ना, वह भी मैली है, जिस तरीके दे नाल स्थूल मन की मैली है। असी ना तो इस जगह ते इस मन तो छुट सकते हैं, जितने मर्जी यतन कर लो, करोड़ा ही उपाय कर लो, दो ढाई करोड़ युग नहीं अनंत युग तक अख बंद करके बैठे रहो, इस मन की चंचलता नू कोई आज तक ना निश्चल कर सकिया। इस तरीके दे नाल ते ना ही मन निश्चल होएगा। यह सारिया ही विधियां झूठिया ने, सारे प्रचार ही झूठे ने, यह सिर्फ रूहां नू फसाया जा रहा है। उसे तरीके दे नाल ए सूक्ष्म लोक दे विच सूक्ष्म चोला जड़ा ए बड़ी चलाकी दे नाल रचा गया। इस जगत दे विच जड़ा स्थूल शरीर है, इनू खत्म करन दे ते करोड़ा ही उपाय साडे कोल है। जदों चाहिए असी इस चोले नू इस शरीर नू नष्ट कर सकते हैं, यानी कि अगर इस शरीर दे विच रोग है और रोग तो असी मुक्ति पाना चाहते हैं, आत्मा ते अविनाशी है, इस शरीर नू नष्ट करके चाहे आत्महत्या कह लो चाहे कुछ भी कह लो, असी उस रोग तो मुक्ति प्राप्त कर लांगे, आत्मा जड़ी उस दुख तो अवश्य बच जाएगी। पर विचार करके देख लो, इस जगत दे विच सारे वैज्ञानिक मिल करके ऐसा कोई भी औजार नहीं बना सके, कोई भी ऐसी विधि नहीं बना सके कि इस सूक्ष्म चोले नू नष्ट किया जा सके। और सूक्ष्म चोला ही मां कारण का अंश है, जिस दे विच सारे संस्कार अनंत जन्मां दे मौजूद ने, यानी कि जदों भी जीवात्मा इस चोले चो निकलती है स्थूल शरीर चो, उस वक्त तो सारे ही संस्कार जो कुछ इसने किया गया होंदा वह सारा कुछ लै करके निकल जाती है, यानी कि सूक्ष्म चोले दे विच उसका प्रभाव प्रबल मात्रा दे विच मौजूद होंदा है। और सूक्ष्म चोला ही कारण है इस जीवात्मा का अलग अलग जूना दे विच भ्रमण करन दा। तो उस चोले तो बचे बिना कोई भी मन की चंगल तो आजाद हो ही नहीं सकता। जदों इस जीवात्मा नू असी सूक्ष्म चोले तो भी आजाद करा लेने हैं, जिस तरीके दे नाल तो स्थूल शरीर चो निकलते हैं, उसे तरीके दे नाल सूक्ष्म चोले चो, उस वक्त जाके गुरुपद दे भी जाकर के एक तीसरा मन जड़ा है मौजूद है, यानी कि अति सूक्ष्म मन, उसनू कारण मन भी किया जाता। हुण कारण मन इत्थे आकर के मन नू जो है सोझी प्राप्त हो जाती है, उसनू प्रकाश मिल जाता, यानी कि मन तू ज्योत स्वरूप है, तू अपना मूल पहचान। गुरु नानक साहब स्पष्ट करते ने एक वचन उसी जगह जाकर के उचारिया, उस जगह जाकर के इसनू सोझी आंदी है कि मैं ही प्रकाश का अंश हाँ। उस वक्त जाकर के उस गुरपद दे विच जाकर के उस प्रकाश च लीन हो जाता, ब्रह्म का अंश ब्रह्म दे विच लीन हो जाता, तद जाकर के ए मन निश्चल होंदा है, और ए आत्मा जड़ी है जड़ चेतन की गंढ खुलदी है। और अगर जड़ चेतन की गंढ असि इस जगत दे विच खोलन की कल्पना कर रहे हैं, तो सारी कल्पना साडी जड़ी है निर्मूल साबित होगी, कदे भी असि अपने मकसद दे विच कामयाब नहीं हो पावांगे। तो गुरु नानक साहब बिल्कुल स्पष्ट कर रहे हैं क्या इसका यह भाव है कि असी कुछ भी ना करिए, असी क्या करना, असी निरंतर वह करना है जो साडे सतगुरु सानू उपदेश करते ने। पर इहदे विच बिल्कुल स्पष्ट गल हो जाती है कि जगत दे विच गुजारे मात्र की प्रविष्टि किते बिना कदे भी असी सतगुरु की दयालता नू हासिल नहीं कर सकते। सतगुरां ने दयाल होकर के सानू यह मनुखा जन्म देता, यह प्राण शक्ति देती, ते असी इहदा दुरुपयोग कर रहे हैं। जड़ी जीवात्मा इस मनुखे जन्म दे विच आ करके इस प्राण शक्ति का सदउपयोग किया, सदउपयोग की है, एकदम हीरा लाल है, गिन गिन गुर को सौंप, कहता हूं कह जात हूं कहूं बजावत डोल, स्वासा बिरता जात है तीन लोक का मोल। तिना मुल्का की कीमत दे के तू एक लाल यानी कि एक स्वास नहीं ला सकता, ते गुरु ने तेन बख्शिश की है, तेरी चोलियां चे हीरे मोती लाल जड़े हुए चोला तेन दिता, ते सारी प्राण शक्ति जितनी असि गुरु नू वापस दे देवांगे, उतनी समझ लो कि असि इस मनुखे जन्म नू सार्थक कर लवांगे, नहीं तो सारिया ही विधियां किसी भी काम नहीं आणगियां। ए गल जड़ी अगले जन्मां ते जा चुकी है, नरकां दे भी साडे द्वार पक्के हो चुके ने, तख्तियां लग चुकियां, कमरे साफ हो चुके, सिर्फ असि जा करके इस मुल्क चो निकल के उत्थे बैठना है और अपने पापां दा कीता गया भुगतान देना। इस तो कोई भी नहीं बच सकदा, मत कोई भरम विच रह ਹੈ ਕਿ ਮਰਨ ਦੇ ਬਾਅਦ ਸਤਿਗੁਰੂ ਪ੍ਰਗਟ ਹੋ ਜਾਣਗੇ। ਅਗਰ ਜਿੰਦੇ ਜੀ ਅਸੀਂ ਉਸ ਤਾਕਤ ਨੂੰ ਹਾਸਲ ਨਹੀਂ ਕੀਤਾ ਤੇ ਸਾਰੀ ਜਗਤ ਦੀ ਵਨਸਪਤੀ ਕੱਟ ਕੇ ਦੇਖ ਲੋ, ਪਰਮਾਤਮਾ ਮੌਜੂਦ ਨੇ ਪਰ ਉਹ ਖਾਮੋਸ਼ ਰਹਿੰਦੇ ਨੇ। ਸਤਿਗੁਰੂ ਬਿਲਕੁਲ ਸਪਸ਼ਟ ਵਚਨ ਕਰ ਗਏ ਨੇ ਕਿ ਜੋ ਕੁਝ ਅਸੀਂ ਕਰਾਂਗੇ ਉਸਦਾ ਭੁਗਤਾਨ ਕਰਨ ਵਾਸਤੇ ਸਾਨੂੰ ਜਨਮ ਔਰ ਮਰਨ ਦੇ ਇਨ ਗੇੜਾ ਚ ਆਉਣਾ ਪਏਗਾ। ਤੇ ਅੱਜ ਦਾ ਮਜ਼ਮੂਨ ਬਿਲਕੁਲ ਸਪਸ਼ਟ ਹੋ ਜਾਂਦਾ, ਮਨ ਦੇ ਨਾਲ ਜੋ ਸੰਬੰਧ ਰੱਖਦਾ। ਮਨ ਦੀ ਤਾਕਤ ਅਸੀਮ ਅਪਾਰ ਹੈ, ਇਸ ਤੋਂ ਨਿਕਲਣ ਵਾਸਤੇ ਸਿਰਫ ਅਸੀਂ ਇਸ ਲੜਾਈ ਨੂੰ ਲੜ ਸਕਦੇ ਹਾਂ, ਇਸ ਤੋਂ ਅੱਗੇ ਕੁਛ ਵੀ ਨਹੀਂ ਕਰ ਸਕਦੇ। ਜੀਵ ਦੇ ਹੱਥ ਇਸ ਵਕਤ ਕੁਛ ਵੀ ਨਹੀਂ ਆ, ਤੇ ਜਿਹੜੀ ਜੀਵਾਤਮਾ ਨਿਰੰਤਰ ਲੜਾਈ ਲੜਦੀ ਹੈ ਇਮਾਨਦਾਰੀ ਦੇ ਨਾਲ, ਇਹ ਸਾਰੀ ਪ੍ਰਾਣ ਸ਼ਕਤੀ ਆਪਣੇ ਗੁਰੂ ਨੂੰ ਭੇਟਾ ਕਰਦੀ ਹੈ, ਜਗਤ ਦੇ ਵਿੱਚ ਗੁਜਾਰੇ ਮਾਤਾ ਦੀ ਪ੍ਰਵਿਸ਼ਟੀ ਕਰਦੀ। ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਵਚਨ ਕੀਤਾ, ਅਗਰ ਤੂੰ ਇਸ ਜਗਤ ਤੋਂ ਮੁਕਤ ਹੋਣਾ, ਭਾਵ ਸਾਗਰ ਤੋਂ ਪਾਰ ਹੋਣਾ ਚਾਹੁੰਦਾ ਤੇ ਜਗਤ ਦੇ ਵਿੱਚ ਆਪਣੇ ਸਰੀਰ ਨੂੰ ਕੱਢ ਲੈ। ਸਰੀਰ ਨੂੰ ਕੱਢਣ ਦਾ ਭਾਵ ਹੀ ਇਹੀ ਆ, ਚਾਹੇ ਮਨ ਕਹਿ ਲੋ, ਚਾਹੇ ਬੁੱਧੀ ਕਹਿ ਲੋ, ਚਾਹੇ ਇੰਦਰੀਆਂ ਕਹਿ ਲੋ, ਇਹਦਾ ਮਤਲਬ ਕੀ ਹੈ? ਯਾਨੀ ਕਿ ਇੱਕ ਮੰਜੀ ਕਦੋਂ ਬਣਦੀ ਹੈ? ਇੱਕ ਪਾਵਾ ਲੈ ਕੇ ਆਓ, ਬਾਹੀ ਲੈ ਕੇ ਆਓ, ਉਸਦੇ ਵਿੱਚ ਨਵਾਰ ਲਾਓ ਤੇ ਮੰਜੀ ਬਣ ਗਈ। ਬੇਸ਼ੱਕ ਇਹ ਸਾਰੀਆਂ ਚੀਜ਼ਾਂ ਦਾ ਆਪਣਾ ਅਲੱਗ ਅਸਤਿਤਵ ਹੈ, ਪਰ ਜਦੋਂ ਇਹ ਇਕੱਠੀਆਂ ਹੋ ਕਰਕੇ ਮੰਜੀ ਬਣ ਜਾਂਦੀਆਂ ਨੇ ਫਿਰ ਇਹਨਾਂ ਦਾ ਆਪਣਾ ਅਸਤਿਤਵ ਖਤਮ ਹੋ ਜਾਂਦਾ ਤੇ ਮੰਜੀ ਕਿਸੇ ਦੂਸਰੇ ਵਾਸਤੇ ਹੁੰਦੀ ਹੈ। ਹੁਣ ਦੂਸਰਾ ਬੰਦਾ ਕੌਣ ਹੈ? ਯਾਨੀ ਕੋਈ ਇਨਸਾਨ ਉਹਦੇ ਉੱਤੇ ਬੈਠ ਸਕਦਾ, ਸੋ ਸਕਦਾ, ਆਰਾਮ ਕਰ ਸਕਦਾ, ਸ਼ਾਂਤੀ ਨੂੰ ਪ੍ਰਾਪਤ ਕਰ ਸਕਦਾ। ਹੁਣ ਅਗਰ ਕੋਈ ਮਨੁੱਖ ਉਹਦੇ ਉੱਪਰ ਲੇਟਿਆ ਆ, ਸੁੱਤਾ, ਆਰਾਮ ਕਰ ਰਿਹਾ, ਆਪਣੇ ਆਪ ਨੂੰ ਮੰਜੀ ਸਮਝਣ ਲੱਗ ਜਾਏ ਤੇ ਸਾਰੇ ਹੀ ਉਹਦੇ ਉੱਪਰ ਹੱਸਣਗੇ, ਕਹਿਣਗੇ ਮੂਰਖ ਹੈ, ਤੇ ਉਹ ਹੀ ਮੂਰਖਤਾ ਨੂੰ ਲੈ ਕਰਕੇ ਸਹਾਸਣਗੇ ਜੀ ਅਸੀਂ ਸਾਰੇ ਹੀ ਇੱਥੇ ਬੈਠੇ ਹਾਂ। ਯਾਨੀ ਕਿ ਮਨ, ਬੁੱਧੀ, ਇੰਦਰੀਆਂ ਇਹ ਸਾਰੀਆਂ ਅਲੱਗ ਅਸਤਿਤਵ ਰੱਖਦੀਆਂ ਨੇ, ਪੂਰੀ ਤਾਕਤ ਹੈ ਇਹਨਾਂ ਦੇ ਕੋਲ, ਪਰ ਜਦੋਂ ਇਹ ਇਕੱਠੀਆਂ ਕਰਕੇ ਮਿਲਾ ਕਰਕੇ ਪ੍ਰਕਿਰਤੀ ਨੇ ਬਣਾ ਦਿੱਤੀਆਂ, ਮਨੁੱਖ ਦਾ ਚੋਲਾ ਦੇ ਦਿੱਤਾ, ਤੇ ਇਹ ਚੋਲਾ ਕਿਸ ਵਾਸਤੇ ਸੀ? ਆਤਮਾ ਦੇ ਕਲਿਆਣ ਵਾਸਤੇ, ਆਤਮਾ ਦੇ ਉਧਾਰ ਵਾਸਤੇ, ਔਰ ਆਤਮਾ ਇਹਦੇ ਵਿੱਚ ਰਹਿ ਕਰਕੇ ਸਾਧ ਸੰਗਤ ਜੀ ਇਸਦਾ ਦੁਰਉਪਯੋਗ ਕਰੇ, ਆਪਣੇ ਆਪ ਨੂੰ ਮਨ ਸਮਝੇ, ਆਪਣੇ ਆਪ ਨੂੰ ਸਰੀਰ ਸਮਝੇ, ਤੇ ਇਸ ਤੋਂ ਵੱਡੀ ਮੂਰਖਤਾ ਇਸ ਜਗਤ ਦੇ ਵਿੱਚ ਕੋਈ ਵੀ ਨਹੀਂ ਹੈ। ਤੇ ਸਭ ਤੋਂ ਪਹਿਲੇ ਅਸੀਂ ਇਸ ਮੂਰਖਤਾ ਨੂੰ ਤਿਆਗਣਾ ਕਿ ਅਸੀਂ ਕੋਈ ਮਨ ਨਹੀਂ ਆ, ਅਸੀਂ ਕੋਈ ਸਰੀਰ ਨਹੀਂ ਆ, ਅਸੀਂ ਕੋਈ ਇੰਦਰੀਆਂ ਨਹੀਂ, ਅਸੀਂ ਕੋਈ ਬੁੱਧੀ ਨਹੀਂ। ਇਹ ਸਭ ਸਾਧਨ ਸਾਨੂੰ ਮਿਲੇ ਨੇ ਪਰਮਾਤਮਾ ਤੱਕ ਪਹੁੰਚਣ ਵਾਸਤੇ, ਔਰ ਜਿਹੜੀ ਜੀਵਾਤਮਾ ਇਹਨਾਂ ਸਾਰੇ ਸਾਧਨਾਂ ਦਾ ਪ੍ਰਯੋਗ ਕਰਦੀ ਹੈ, ਸਦਉਪਯੋਗ ਕਰਦੀ ਹੈ, ਉਹ ਜਾ ਕਰਕੇ ਜ਼ਰੂਰ ਗੁਰੂ ਦੀ ਤਾਕਤ ਲੈ ਕਰਕੇ ਅਵਿਨਾਸ਼ੀ ਚੇਤਨ ਸੱਤਾ ਅਕਾਲ ਪੁਰਖ ਦੇ ਸਮਾਨ ਦੇ ਲਾਇਕ ਬਣ ਜਾਂਦੀ ਹੈ। ਬਾਕੀ ਸਾਰੀਆਂ ਹੀ ਰੂਹਾਂ ਜੜੀਆਂ ਨੇ ਇਸ ਜਗਤ ਦੇ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਚੱਕਰ ਕੱਟਦੀਆਂ ਨੇ। ਬੇਸ਼ੱਕ ਰੂਹਾਨੀ ਮੰਡਲਾ ਚਲੇ ਜਾਈਏ, ਸੀ ਕਲਾਸ ਤੋਂ ਏ ਕਲਾਸ ਮਿਲ ਜਾਏਗੀ, ਪਰ ਤਨ ਔਰ ਮਨ ਦਾ ਪਿੰਜਰਾ ਹਮੇਸ਼ਾ ਹੀ ਸਾਡੇ ਨਾਲ ਰਹੇਗਾ। ਗੁਰੂ ਨਾਨਕ ਸਾਹਿਬ ਨੇ ਬਿਲਕੁਲ ਅੱਜ ਦਾ ਮਜ਼ਮੂਨ ਸਪਸ਼ਟ ਕਰਤਾ ਕਿ ਮਨ ਦੀ ਤਾਕਤ ਕਿਤਨੀ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਉਹਦੇ ਵਿੱਚੋਂ ਬਚ ਸਕਦੇ ਹਾਂ। ਔਰ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਸਾਰੇ ਭੇਦਾਂ ਨੂੰ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਸਾਰੇ ਭਰਮ ਵੀ ਦੂਰ ਹੋ ਜਾਣਗੇ, ਪਰ ਇਹ ਤਾਂ ਹੀ ਅਸੀਂ ਇਸ ਬਾਣੀ ਦਾ ਲਾਭ ਚੁੱਕ ਸਕਦੇ ਹਾਂ ਜਦੋਂ ਅਸੀਂ ਮਤ ਔਰ ਧਰਮ ਦੀ ਦੀਵਾਰਾਂ ਨੂੰ ਢਾਹ ਕਰਕੇ ਕੁਛ ਪਲਾਂ ਲਈ, ਕੁਛ ਛਣਾ ਲਈ ਉਸ ਅਕਾਲ ਪੁਰਖ ਪਰਮਾਤਮਾ ਦੀ ਚੇਤਨ ਸੱਤਾ ਜੋ ਇਸ ਵਕਤ ਪ੍ਰਗਟ ਹੈ ਉਸ ਦੇ ਚਰਨਾਂ ਦੇ ਵਿੱਚ ਸ਼ਾਂਤੀ ਦੇ ਨਾਲ ਲੀਨ ਹੋ ਜਾਈਏ। ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਮਿਲਾਈਏ ਤੇ ਉਸੇ ਦਾ ਰੂਪ ਹੋ ਜਾਂਦਾ, ਤਾਂ ਹੀ ਜਾ ਕਰਕੇ ਅਸੀਂ ਪਰਮਾਤਮਾ ਦੇ ਮਿਲਣ ਦੇ ਕਾਬਿਲ ਹੋ ਸਕਦੇ ਹਾਂ। ਅਗਰ ਜਰਾ ਵੀ ਉਸ ਤੋਂ ਫੇਰ ਬਦਲ ਰੱਖਾਂਗੇ, ਹਲਚਲ ਰਹੇਗੀ, ਤੇ ਕਦੀ ਵੀ ਅਸੀਂ ਉਸਦਾ ਰੂਪ ਨਹੀਂ ਹੋ ਸਕਦੇ। ਇਹ ਆਤਮਾ ਪਰਮਾਤਮਾ ਦਾ ਅੰਸ਼ ਉਹਦੇ ਵਿੱਚ ਤਾਂ ਹੀ ਲੀਨ ਹੋਏਗੀ ਜਦੋਂ ਉਹਨਾਂ ਗੁਣਾਂ ਨੂੰ ਹਾਸਲ ਕਰ ਲੇਗੀ ਜਿਹੜੇ ਕਿ ਪਰਮਾਤਮਾ ਦੇ ਵਿੱਚ। ਹੁਣ ਪਰਮਾਤਮਾ ਚ ਕਿਹੜੇ ਗੁਣ ਨੇ? ਆਪਣੀ ਮਨ ਬੁੱਧੀ ਸਮਰੱਥਾ ਦੇ ਅਨੁਸਾਰ ਹਰ ਆਦਮੀ ਸੋਚਦਾ ਕਿ ਉਸ ਪਰਮਾਤਮਾ ਦੇ ਵਿੱਚ ਇਹ ਗੁਣ ਹੋਣੇ ਚਾਹੀਦੇ ਨੇ ਜਾਂ ਇਸ ਨੂੰ ਪਰਮਾਤਮਾ ਕਿਹਾ ਜਾਂਦਾ, ਤੇ ਸਾਧ ਸੰਗਤ ਜੀ ਉਹੀ ਡੈਫੀਨੇਸ਼ਨ ਉਸ ਨੂੰ ਮੁਬਾਰਕ ਹੈ, ਉਸਦੇ ਸਿਰੇ ਆ ਸਿਰ ਤੇ ਲੜੀਆਂ ਬੰਨ ਦੇਗੀ ਅਗਰ ਉਹ ਉਹੀ ਗੁਣ ਨੂੰ ਹਾਸਲ ਕਰ ਲੈਂਦਾ ਜਿਹੜੇ ਕਿ ਉਹ ਇੱਕ ਪਰਮਾਤਮਾ ਦੇ ਵਿੱਚ ਦੇਖਣਾ ਚਾਹੁੰਦਾ। ਔਰ ਜਿਹੜੇ ਅਗਰ ਉਸ ਤੋਂ ਅਲੱਗ ਦੀ ਗੱਲ ਹੈ, ਤੇ ਸਾਧ ਸੰਗਤ ਜੀ ਅਨੰਤ ਕਾਲ ਤੱਕ ਜਿਤਨੇ ਮਰਜ਼ੀ ਵਿਧੀਆਂ ਕਾਰਜਕ੍ਰਮ ਅਪਣਾ ਲੈ, ਚਾਹੇ ਉਹ ਜੜ ਵਸਤੂਆਂ ਆਉਣ, ਚਾਹੇ ਚੇਤਨ ਸੱਤਾ ਗੱਦੀਆਂ ਦੇ ਚੱਕਰ ਕੱਟ ਲੈ, ਸਵੇਰੇ ਸ਼ਾਮ ਸਲਾਮਾ ਕਰ ਲੈ, ਉਸ ਨੂੰ ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ। ਜਿਸ ਤਰੀਕੇ ਦੇ ਨਾਲ ਇਸ ਵਕਤ ਅਸੀਂ ਕੁਝ ਵੀ ਪ੍ਰਾਪਤ ਨਹੀਂ, ਕੰਗਲੇ ਬੈਠੇ ਹਾਂ ਇਸ ਜਗਤ ਦੇ ਵਿੱਚ, ਅਨੰਤ ਕਾਲ ਤੋਂ ਮਨੁੱਖੇ ਜਨਮ ਸਾਨੂੰ ਮਿਲੇ ਨੇ, ਪਰ ਅਸੀਂ ਹਮੇਸ਼ਾ ਇਹਦਾ ਦੁਰਉਪਯੋਗ ਕੀਤਾ, ਸਿਰਫ ਪਾਪ ਕਮਾ ਕਰਕੇ ਇਸ ਆਤਮਾ ਨੂੰ ਬੰਧਨ ਦੇ ਵਿੱਚ ਰੱਖਿਆ, ਕਦੀ ਇਸ ਦਾ ਕਲਿਆਣ ਕਰਨ ਦੀ ਕਾਬਿਲਤਾ ਨੂੰ ਹਾਸਲ ਨਹੀਂ ਕਰ ਸਕੇ।
ਮਨ ਮੇਰਿਆ ਤੂੰ ਸਮਝਿਆ ਚੇਤੇ ਆਣਿਆ ਰਾਮ,
ਕਹਿੰਦੇ ਨੇ ਹੇ ਮਨ ਮੇਰੇ ਤੂੰ ਸਮਝ। ਅਚੇਤ, ਅਚੇਤ ਦਾ ਭਾਵ ਹੈ ਬੇਹੋਸ਼ ਹੋਣਾ। ਹੁਣ ਬਿਓਜ ਮਨ ਤਾਂ ਚੰਚਲ ਹੈ, ਮਨ ਦੇ ਵਿੱਚ ਪੂਰੀ ਤਾਕਤ ਹੈ, ਤੇ ਅਚੇਤ ਗੁਰੂ ਨਾਨਕ ਸਾਹਿਬ ਨੇ ਕਿਉਂ ਕਿਹਾ? ਅਚੇਤ ਦਾ ਭਾਵ ਹੈ ਕਿ ਜਦੋਂ ਇਹ ਮਨ ਇਸ ਜਗਤ ਦੇ ਵਸਤੂ ਪਦਾਰਥ ਤੋਂ ਸੰਬੰਧਾਂ ਨੂੰ ਪ੍ਰਾਪਤ ਕਰਨ ਲਈ ਉਸਦੇ ਵਿੱਚ ਲਿਪਤ ਹੋ ਜਾਂਦਾ, ਉਸਦੇ ਉੱਪਰ ਕੁਰਬਾਨ ਹੋ ਜਾਂਦਾ, ਉਹਦੇ ਝੂਠੇ ਸਵਾਦਾਂ ਨੂੰ ਸੱਚਾ ਸੁੱਖ ਸਮਝ ਕਰਕੇ ਉਹਨਾਂ ਨੂੰ ਪ੍ਰਾਪਤ ਕਰਨ ਲਈ ਸਾਰਾ ਦਿਨ ਦੌੜਦਾ ਪੈਂਦਾ, ਤੇ ਉਸ ਨੂੰ ਅਚੇਤ ਹੀ ਕਿਹਾ ਜਾਂਦਾ। ਕਿਉਂ? ਕਿਉਂਕਿ ਉਸ ਨੂੰ ਪਰਮ ਚੇਤਨ ਸੱਤਾ ਦਾ ਪਤਾ ਨਹੀਂ, ਉਸ ਰਾਮ ਦਾ ਪਤਾ ਨਹੀਂ, ਤੇ ਕਹਿੰਦੇ ਨੇ ਤੂੰ ਚੇਤ ਜਾਗ ਆਣਾ, ਯਾਨੀ ਕਿ ਮੂਰਖ ਹੈ, ਮੂਰਖਤਾ ਨੂੰ ਹਾਸਲ ਕਰੇਗਾ, ਕਿਉਂਕਿ ਜੋ ਕੁਝ ਵੀ ਤੂੰ ਇਕੱਤਰਿਤ ਕਰ ਰਿਹਾ ਇਹ ਸਾਰੀ ਤੇਰੀ ਮੂਰਖਤਾ ਸਾਬਤ ਹੋਏਗੀ।
ਮਨ ਮੇਰਿਆ ਛੱਡ ਅਵਗਣ ਗੁਣੀ ਸਮਾਣੀਆਂ,
ਜਦ ਤੱਕ ਇਹ ਮਨ ਅਵਗੁਣਾ ਦਾ ਤਿਆਗ ਨਹੀਂ ਕਰਦਾ ਤਦ ਤੱਕ ਗੁਣ ਨੂੰ ਸਮਾਨ ਦੇ ਕਾਬਿਲ ਨਹੀਂ ਬਣਦਾ। ਅਵਗੁਣ ਕੀ ਨੇ? ਇਸ ਜਗਤ ਦੇ ਵਿੱਚ ਮਨ ਜਿਹੜਾ ਇੰਦਰੀਆਂ ਦੀ ਦਾਸਤਾ ਕਰਦਾ, ਮਨ ਜਿਹੜਾ ਮਾਲਕ ਹੈ ਇੰਦਰੀਆਂ ਦਾ, ਜਿਸ ਲਈ ਚਾਹੇ ਜਿਸ ਇੰਦਰੀ ਨੂੰ ਉਹ ਕੰਟਰੋਲ ਦੇ ਵਿੱਚ ਕਰਕੇ ਜਾਂ ਚਲਾ ਸਕਦਾ ਜਾਂ ਰੋਕ ਸਕਦਾ, ਇਹ ਮਨ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਤਾਕਤ ਮੌਜੂਦ ਹੈ। ਜਿਸ ਤਰ੍ਹਾਂ ਆਤਮਾ ਦੇ ਵਿੱਚ 12 ਸੂਰਜ ਦੀ ਤਾਕਤ ਹੈ, ਪਰ ਇਸ ਵਕਤ ਸਾਹ ਸਿੰਘ ਜੀ ਅਸੀਂ ਅੱਖ ਬੰਦ ਕਰਦੇ ਅੰਦਰ ਅੰਧੇਰਾ, ਅੱਖ ਬੰਦ ਕਰਤੀ ਸੀ ਬਾਹਰ ਵੀ ਨਜ਼ਰ ਨਹੀਂ ਆਉਂਦਾ, ਅੰਦਰ ਬਾਹਰ ਅੰਧੇਰਾ ਹੀ ਅੰਧੇਰਾ ਸਾਨੂੰ ਨਜ਼ਰ ਆ ਰਿਹਾ, 12 ਸੂਰਜ ਦੀ ਤਾਕਤ ਲੈ ਕਰਕੇ ਮੂਰਖਾਂ ਵਾਂਗੂ ਬੈਠੇ ਹਾਂ। ਉਸੇ ਤਰੀਕੇ ਦੇ ਨਾਲ ਇਹ ਮਨ ਵੀ ਮੂਰਖ ਬਣਿਆ, ਇਸ ਦੇ ਕੋਲ ਵੀ ਅਪਾਰ ਤਾਕਤ ਮੌਜੂਦ ਹੈ ਆਪਣੇ ਮਾਲਕ ਦੀ, ਸਵਾਮੀ ਦੀ ਦਿੱਤੀ ਹੋਈ, ਪਰ ਇਹ ਇੰਦਰੀਆਂ ਦੀ ਦਾਸਤਾ ਕਰ ਰਿਹਾ, ਗੁਲਾਮੀ ਕਰ ਰਿਹਾ, ਜਿਸ ਘਾਟ ਤੇ ਚਾਹੇ ਇੰਦਰੀ ਖਿੱਚ ਕਰਕੇ ਲੈ ਜਾਂਦੀ ਹੈ। ਉਸ ਦਾ ਕਾਰਨ ਇਹੀ ਹੈ ਕਿ ਇਹ ਆਪਣੇ ਮੂਲ ਤੋਂ ਵਿਛੜਿਆ, ਇਸ ਨੂੰ ਆਪਣੀ ਤਾਕਤ ਦਾ ਪਤਾ ਨਹੀਂ, ਔਰ ਜਦ ਤੱਕ ਇਸ ਦੀ ਇਸ ਸੰਗਤ ਨੂੰ ਤਿਆਗਦਾ ਨਹੀਂ, ਮਨ ਇੰਦਰੀਆਂ ਦੀ ਦਾਸਤਾ ਨੂੰ ਨਹੀਂ ਤਿਆਗਦੀ, ਤਦ ਤੱਕ ਇਹ ਅਵਗੁਣ ਨਹੀਂ ਤਿਆਗੇਗੀ ਤੇ ਗੁਣ ਨਹੀਂ ਹਾਸਲ ਕਰ ਸਕਦੀ। ਔਰ ਗੁਣ ਸਮਾਣੀਆ ਰਾਮ ਦਾ ਭਾਵ ਹੈ, ਅਵਗੁਣ ਤਿਆਗੇਗਾ ਤੇ ਤੇਰੇ ਅੰਦਰ ਗੁਣਾਂ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਪ੍ਰਗਟ ਹੋ ਜਾਏਗੀ। ਗੁਣ ਕਿਹੜੇ ਨੇ? ਜਿਹੜੇ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਚੁੱਕੇ ਨੇ ਕਿ ਜੋ ਅਸੀਂ ਪਰਮਾਤਮਾ ਵਿੱਚ ਦੇਖਣਾ ਚਾਹੁੰਦੇ ਹਾਂ, ਉਹ ਗੁਣ ਜਦ ਤੱਕ ਸਾਡੇ ਅੰਦਰ ਪ੍ਰਗਟ ਨਹੀਂ ਹੋਣਗੇ, ਤਦ ਤੱਕ ਅਸੀਂ ਪਰਮਾਤਮਾ ਦੇ ਵਿੱਚ ਸ਼ਬਦ ਦੇ ਵਿੱਚ ਸਮਾਨ ਦੇ ਕਾਬਿਲ ਬਣ ਹੀ ਨਹੀਂ ਸਕਦੇ। ਬੇਸਾ ਸਵਾਦ ਲਿਬਾਣੇ, ਇਹ ਸਾਰੇ ਸਵਾਦ ਜਿਹੜੇ ਨੇ ਇਸ ਮਨ ਨੂੰ ਲੋਭ ਦੇ ਵਿੱਚ ਫਸਾਉਂਦੇ ਨੇ, ਔਰ ਮਨ ਲੋਭ ਦਿੰਦਾ ਆਤਮਾ ਨੂੰ, ਔਰ ਇਸ ਤਰੀਕੇ ਦੇ ਨਾਲ ਆਤਮਾ ਨੂੰ ਭੁਗਤਾਨ ਵੀ ਦੇਣਾ। ਕਿਰਤ ਕਮਾਣੇ, ਯਾਨੀ ਕਿ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਮਨ ਜਦੋਂ ਲੋਭੀ ਬਣ ਕੇ ਇਸ ਜਗਤ ਦੇ ਵਿੱਚ ਵਿਚਰਨ ਕਰਦਾ ਤੇ ਇਸ ਦੇ ਵਿੱਚ ਵਿਚਰਨ ਕਰਦੇ ਜੋ ਵੀ ਕਿਰਿਆ ਅਪਣਾਉਂਦਾ ਉਹ ਕਿਰਤ ਕਮਾਣੇ, ਯਾਨੀ ਇਹ ਕਮਾਈ ਹੋ ਗਈ ਇਸਦੀ, ਯਾਨੀ ਕਿ ਲੋਭ ਦੇ ਵਿੱਚ ਬੈਠ ਕਰਕੇ ਇੰਦਰੀਆਂ ਦੀ ਦਾਸਤਾ ਵਿਸ਼ੇ ਵਿਕਾਰਾਂ ਦੇ ਵਿੱਚ ਬੈਠ ਕਰਕੇ ਇਸਨੇ ਕਿਰਿਆ ਨੂੰ ਅਪਣਾਇਆ ਤੇ ਇਸਦੀ ਕਿਰਤ ਹੋ ਗਈ ਤੇ ਇਸਦਾ ਭੁਗਤਾਨ ਕਰਨ ਵਾਸਤੇ ਇਹਨੂੰ ਜਨਮ ਮਰਨ ਦੇ ਵਿੱਚ ਆਉਣਾ ਪਏਗਾ, ਯਾਨੀ ਕਿ ਇਹ ਆਪਣੇ ਮੂਲ ਦੇ ਵਿੱਚ ਜਾ ਹੀ ਨਹੀਂ ਸਕਦਾ, ਛੁੱਟ ਹੀ ਨਹੀਂ ਸਕਦਾ। ਔਰ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਲੋਭ ਦੇ ਵਿੱਚ ਫਸਿਆ ਆ, ਲੋਭ ਹੀ ਹੈ ਸਾਧ ਸੰਗਤ ਜਿਹੜਾ ਸਾਨੂੰ ਫਸਾ ਰਿਹਾ ਇਸ ਜਗਤ ਦੇ ਵਿੱਚ। ਮਮਤਾ ਲੋਭ ਦੇ ਨਾਲ ਹੀ ਅਸੀਂ ਧੀਆਂ ਪੁੱਤਰ ਜ਼ਮੀਨ ਜਾਂ ਜੜ ਚੇਤਨ ਵਸਤੂਆਂ ਦੀ ਸੰਭਾਲ ਕਰਦੇ ਹਾਂ, ਉਹਨਾਂ ਦੀ ਪੂਜਾ ਕਰਦੇ ਹਾਂ, ਉਹਨਾਂ ਦੇ ਵਿੱਚ ਹੀ ਫਸਣ ਦਾ ਕੰਮ ਅਸੀਂ ਕਰ ਰਹੇ ਹਾਂ, ਉਹਦਾ ਕਾਰਨ ਇੱਕੋ ਲੋਭ ਹੈ। ਲੋਭ ਹੀ ਜੀਵ ਨੂੰ ਜੁਆਰੀ ਬਣਾ ਦਿੰਦਾ, ਲੋਭ ਹੀ ਜਿਹੜਾ ਉਸ ਨੰਬਰ ਤੇ ਦਾ ਫਿਰ ਲਵਾ ਦਿੰਦਾ ਜਿਹੜਾ ਨੰਬਰ ਅਨੰਤ ਕਾਲ ਤੋਂ ਅਸੀਂ ਹਾਰਦੇ ਆਇਆ। ਮਨੁੱਖਾ ਜਨਮ ਹਾਸਲ ਕਰਕੇ ਅਸੀਂ ਦਾ ਕਿਤੇ ਲਗਾ ਰਹੇ ਹਾਂ? ਧੀਆਂ ਪੁੱਤਰ ਮਾਂ ਬਾਪ ਭੈਣ ਭਰਾ ਜੜ ਚੇਤਨ ਵਸਤੂਆਂ ਤੇ ਲਗਾ ਰਹੇ ਹਾਂ, ਔਰ ਇਹਨਾਂ ਵਸਤੂਆਂ ਦੇ ਉੱਪਰ ਨੰਬਰਾਂ ਦੇ ਉੱਪਰ ਲਗਾਏ ਗਏ ਦਾ ਹਰ ਵੇਲੇ ਅਸੀਂ ਹਾਰਦੇ ਹਾਂ, ਲੁੱਟੇ ਜੁਆਰੀਆਂ। ਉਸਦੇ ਬਾਅਦ ਵੀ ਜਦੋਂ ਮਨੁੱਖਾ ਜਨਮ ਮਿਲਦਾ ਆਪਣੀ ਪ੍ਰਾਣ ਸ਼ਕਤੀ ਯਾਨੀ ਕਿ ਸਾਰੀ ਕੀਮਤ ਜਿਹੜੀ ਹੈ ਇਹਨਾਂ ਦਾਵਾਂ ਦੇ ਉੱਤੇ ਲਗਾ ਦਿੰਦੇ ਹਾਂ, ਫਿਰ ਲੁੱਟੇ ਜੁਆਰੀਆਂ ਪੱਲਾ ਝਾੜ ਕਰਕੇ ਇਸ ਮੁਲਕ ਤੋਂ ਚਲੇ ਜਾਂਦੇ ਹਾਂ, ਔਰ ਜਨਮ ਮਰਨ ਦਾ ਗੇੜ ਫਿਰ ਚਾਲੂ ਹੋ ਜਾਂਦਾ। ਕਹਿੰਦੇ ਨੇ ਇਹ ਜਮਾਂ ਦਾ ਰਸਤਾ ਬੜਾ ਦੁਹੇਲਾ ਦੁੱਖ ਦੇਣ ਵਾਲਾ, ਇਸ ਮੁਲਕ ਤੋਂ ਜਿਹੜੀ ਵੀ ਜੀਵਾਤਮਾ ਉਸ ਪਰਮਾਤਮਾ ਦੇ ਸ਼ਬਦ ਨੂੰ ਪ੍ਰਾਪਤ ਕੀਤੇ ਬਗੈਰ ਜਾਂਦੀ ਹੈ ਉਸ ਨੂੰ ਦੁੱਖ ਹੀ ਦੁੱਖ ਸਹਿਣੇ ਪੈਂਦੇ ਨੇ। ਬੇਸ਼ੱਕ ਕੁਛ ਘੜੀਆਂ ਵਾਸਤੇ ਕੁਛ ਲੰਬੀਆਂ ਉਮਰਾਂ ਮਿਲ ਜਾਵਣ, ਲੰਬੀਆਂ ਉਮਰ ਯਾਨੀ ਕਿ ਸਵਰਗ ਵਿਖੁੰਡਾ ਅੱਛੇ ਕਰਮ ਭੁਗਤਾਨ ਕਰਨ ਦੇ ਬਾਅਦ ਫਿਰ ਉਸ ਨੂੰ ਨਰਕਾਂ ਦੇ ਵਿੱਚ ਆਉਣਾ ਪੈਂਦਾ, ਫਿਰ ਇਸ ਮੁਲਕ ਦੇ ਵਿੱਚ ਆਉਣਾ ਪੈਂਦਾ ਜਿਹੜਾ ਕਿ ਇਹ ਨਗਰ ਜਿਹੜਾ ਦੁੱਖ ਦੀ ਨਗਰੀ ਹੈ। ਹੁਣ ਪੁਸਤਕਾਲੇ ਦੇ ਵਿੱਚ ਕੀ ਮਿਲਦਾ? ਪੁਸਤਕ। ਤੇ ਦੁੱਖ ਦੀ ਨਗਰੀ ਦੇ ਵਿੱਚ ਕਿਆ ਦੁੱਖ ਦੇ ਸਿਵਾ ਕੁਛ ਹੋਰ ਮਿਲੇਗਾ? ਤੇ ਇਸ ਦੁੱਖ ਦੀ ਨਗਰੀ ਦੇ ਵਿੱਚੋਂ ਨਿਕਲਣ ਦਾ ਉਪਾਅ ਕਰ ਲੈਣਾ ਚਾਹੀਦਾ, ਨਹੀਂ ਤੇ ਇਹ ਜਮਾ ਦਾ ਮਾਰਗ ਜਿਹੜਾ ਸਾਨੂੰ ਸਾਰਿਆਂ ਨੂੰ ਤੈਅ ਕਰਨਾ ਹੀ ਪਏਗਾ।
ਮਨ ਰਾਮ ਨਹੀਂ ਜਾਤਾ ਸਾਂਝੀ ਪਰਵਾਤਾ ਪਵ ਕਟ ਰੋਦਾ।
ਮਨ ਜਿਹੜਾ ਰਾਮ ਵਾਲੇ ਪਾਸੇ ਨਹੀਂ ਜਾਂਦਾ, ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਦੌੜਦਾ ਵਸਤੂ ਪਦਾਰਥਾਂ ਦੇ ਵਿੱਚ, ਕਦੀ ਵੀ ਰਾਮ ਦੀ ਗੱਲ ਨਹੀਂ ਕਰਦਾ, ਰਾਮ ਨੂੰ ਯਾਦ ਨਹੀਂ ਕਰਦਾ, ਰਾਮ ਨੂੰ ਪ੍ਰਾਪਤ ਕਰਨ ਲਈ ਕੋਈ ਮਿਹਨਤ ਨਹੀਂ ਕਰਦਾ। ਸੰਸਾਰ ਦੇ ਵਿੱਚ ਗੁਜਾਰੇ ਮਾਤਰ ਦੀ ਪ੍ਰਿਸ਼ਟੀ ਕੀ ਹੈ? ਗੁੜ ਮਿੱਠਾ ਮਾਇਆ ਪਸਰੀਆ ਮਨ ਮੁਖ ਮਾਖੀ ਲਗ ਪਚਾ ਪਚਾਈ, ਯਾਨੀ ਕਿ ਉਸ ਬ੍ਰਹਮ ਨੇ ਜੋ ਜਗਤ ਦਾ ਜਿਸਤੀ ਗੋਚਰ ਕੀਤਾ ਪ੍ਰਕਿਰਤੀ ਦੇ ਉੱਪਰ ਆਧਾਰਿਤ, ਇਹ ਮਿੱਠੇ ਰੂਪ ਦੇ ਵਿੱਚ ਪ੍ਰਗਟ ਕੀਤਾ, ਔਰ ਮਨ ਜਿਹੜਾ ਮਨ ਮੱਖੀ ਬਣਿਆ ਹੋਇਆ ਇਹਦੇ ਯਾਨੀ ਕਿ ਇਸਨੂੰ ਚੱਟਣ ਚ ਲੱਗਾ, ਇਹਦੇ ਵਿੱਚ ਜਾ ਕਰਕੇ ਬੈਠ ਜਾਂਦਾ, ਔਰ ਨਾ ਤੇ ਸਵਾਦ ਲੈ ਪਾਉਂਦਾ ਨਾ ਆਪਣੇ ਘਰ ਦਾ ਕੰਮ ਕਰ ਬੈਠਦਾ। ਯਾਨੀ ਕਿ ਅਗਰ ਅਸੀਂ ਕਿਨਾਰੇ ਤੇ ਬੈਠ ਕਰਕੇ ਇਹਦਾ ਸਵਾਦ ਵੀ ਲਗਾ ਸਕਦੇ ਹਾਂ, ਆਪਣੇ ਘਰ ਦਾ ਕੰਮ ਵੀ ਕਰ ਸਕਦੇ ਹਾਂ। ਘਰ ਦਾ ਕੰਮ ਕੀ ਹੈ? ਤਿੰਨ ਹਿੱਸੇ ਤੇ ਨਿਸ਼ਚਿਤ ਹੈ ਸਾਧ ਸੰਗਤ ਜੀ, ਇਹ ਤੇ ਭੁਗਤਾਨ ਕਰਨਾ ਪਏਗਾ, ਚਾਹੇ ਰੋ ਕੇ ਕਰੋ, ਚਾਹੇ ਹੱਸ ਕੇ ਕਰੋ, ਚਾਹੇ ਗੱਦੀ ਦੇ ਚੱਕਰ ਲਗਾ ਕੇ ਕਰੋ, ਸਵੇਰੇ ਸ਼ਾਮ ਸਲਾਮਾ ਕਰਕੇ ਕਰੋ, ਚਾਹੇ ਬਿਲਕੁਲ ਆਪਣੇ ਘਰ ਭੋਰੇ ਦੇ ਵਿੱਚ ਬੈਠ ਕਰਕੇ ਕਰੋ, ਚਾਹੇ ਸੰਸਾਰ ਦਾ ਕਾਰ ਵਿਵਹਾਰ ਕਰਦੇ ਹੋਏ ਕਰੋ। ਯਾਨੀ ਕਿ ਇਸ ਤੋਂ ਕੋਈ ਛੁੱਟ ਨਹੀਂ ਸਕਦਾ। ਜਿਹੜਾ ਇੱਕ ਚੌਥਾਈ ਹਿੱਸਾ ਯਾਨੀ ਕਰਮ ਦੀ ਸੁਤੰਤਰਤਾ ਜਿਹੜੀ ਬੜੀ ਸੀਮਿਤ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਸਿਰਫ ਮਨੁੱਖੇ ਜਨਮ ਨੂੰ ਮਿਲੀ ਹੈ, ਦੇਵੀ ਦੇਵਤੇ ਬੰਦਿਆਂ ਨੂੰ ਵੀ ਇਹ ਛੂਟ ਨਹੀਂ ਹੈ। ਅਗਰ ਛੂਟ ਹੁੰਦੀ ਤੇ ਉਹ ਸਾਡੇ ਕੋਲ ਬਹੁਤ ਉੱਤਮ ਸਨ, ਉਹ ਕਈ ਮੰਡਲ ਪਾਰ ਕਰ ਚੁੱਕੇ, ਯਾਨੀ ਕਿ ਉਹਨਾਂ ਵਾਸਤੇ ਪਰਮਾਤਮਾ ਨਜ਼ਦੀਕ ਸੀ। ਪਰ ਉਹਨਾਂ ਨੂੰ ਵੀ ਅਸੀਂ ਕਹਿੰਦੇ ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਬਜ ਹਰ ਕੀ ਸੇ, ਬਜ ਗੋਬਿੰਦ ਭੁੱਲ ਮਤ ਜਾਓ। ਮਨੁੱਖ ਜਨਮ ਕਹਿ ਲਾਓ, ਮਨੁੱਖੇ ਜਨਮ ਦਾ ਅਗਰ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਉਹ ਦੇਵੀ ਦੇਵਤਾ ਵੀ ਤਰਸ ਰਹੇ ਨੇ ਇਸ ਮਨੁੱਖੇ ਜਨਮ ਨੂੰ ਪ੍ਰਾਪਤ ਕਰਨ ਵਾਸਤੇ। ਇਸ ਮਨੁੱਖੇ ਜਨਮ ਦੇ ਵਿੱਚ ਆ ਕੇ ਭਜਨ ਦਾ ਮਤਲਬ ਇਹ ਨਹੀਂ ਅੱਖ ਬੰਦ ਕਰਕੇ ਬੈਠ ਜਾਓ, ਇਹ ਕਿਰਿਆ ਦਾ ਇੱਕ ਅੰਗ ਮਾਤਰ ਹੈ ਔਰ ਇੱਕ ਅੰਗ ਦੇ ਨਾਲ ਸਰੀਰ ਦੀ ਸਮਰੱਥਾ ਨਹੀਂ ਮਿਲ ਸਕਦੀ। ਯਾਨੀ ਕਿ ਸੰਸਾਰ ਦੇ ਵਿੱਚ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ, ਬਾਰ ਬਾਰ ਇੱਕੋ ਹੀ ਬਚਨ ਹੈ, ਉਸ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ ਔਰ ਸਰੀਰ ਨੂੰ ਸੰਸਾਰ ਚੋਂ ਕੱਢ ਲੈਣਾ, ਇਹੀ ਹੈ ਇਸ ਨਿਕਲਣ ਦਾ ਆਤਮਾ ਦੇ ਕਲਿਆਣ ਦਾ ਉਪਾਅ। ਔਰ ਜਦ ਤੱਕ ਅਸੀਂ ਇਹ ਨਹੀਂ ਕਰ ਪਾਵਾਂਗੇ ਤਦ ਤੱਕ ਇਸ ਜੀਵ ਦਾ ਕਲਿਆਣ ਨਹੀਂ ਹੋ ਸਕਦਾ। ਬਾਕੀ ਜਿਤਨੇ ਮਰਜ਼ੀ ਮੁਰੱਬੇ ਲੈ ਲਈਏ, ਕਈ ਮੁਰੱਬੇ ਲੈ ਕੇ ਤੇ ਅਸੀਂ ਇੱਥੇ ਇਸ ਵਕਤ ਵੀ ਬੈਠੇ ਹਾਂ, ਇਹ ਡਿਊਟੀਆਂ ਦੇਖ ਕਰਕੇ ਕਈ ਕਾਲੇ ਚਿੱਟੇ ਸਾਨੂੰ ਪਾਸ ਮਿਲੇ ਨੇ, ਕਈ ਤਹਿਮਤਾਂ ਮਿਲੀਆਂ ਨੇ, ਕਈ ਕੁਛ ਮਿਲਿਆ, ਕਈ ਰੂਹਾਨੀ ਮੰਡਲਾਂ ਸਾਡੀਆਂ ਸਾਧ ਸੰਗਤ ਜੀ ਡਿਊਟੀਆਂ ਵੀ ਪੂਰੀਆਂ ਹੋ ਚੁੱਕੀਆਂ ਨੇ। ਪਰ ਯਾਦ ਰੱਖਣਾ, ਤਨ ਔਰ ਮਨ ਦਾ ਪਿੰਜਰਾ ਅਸੀਂ ਨਾਲ ਹੀ ਲੈ ਕਰਕੇ ਜਾਵਾਂਗੇ, ਇਸ ਸੂਖਸ਼ਮ ਚੋਲੇ ਤੋਂ ਨਹੀਂ ਬਚ ਸਕਦੇ। ਸੂਖਸ਼ਮ ਚੋਲੇ ਤੋਂ ਜਿਹੜਾ ਬਚ ਗਿਆ ਉਹ ਹੀ ਪਰ ਬ੍ਰਹਮ ਨੂੰ ਪਾਰ ਕਰਕੇ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਸਕਦਾ। ਤੇ ਅਸੀਂ ਚੋਲੇ ਪੱਕੇ ਹੀ ਕੀਤੇ ਨੇ, ਕਦੀ ਇਹਨਾਂ ਚੋਲਿਆਂ ਤੋਂ ਮੁਕਤੀ ਆਉਣ ਦਾ ਉਪਾਅ ਨਹੀਂ ਅਸੀਂ ਅੱਜ ਤੱਕ ਕੀਤਾ।
ਬੰਧਨ ਬਾਧਿਆ ਇਨ ਵਿਧ ਛੂਟੇ ਗੁਰਮੁਖ ਸੇਵੇ ਨਰ ਹਰੇ।
ਇਹ ਬੰਧਨ ਕਿਹੜੇ ਨੇ? ਜਨਮ ਔਰ ਮਰਨ ਦੇ ਬੰਧਨ ਨੇ। ਇਨ ਵਿਧ ਛੂਟੇ, ਇਨ ਵਿਧ ਕਿਹੜੀ ਵਿਧੀ ਹੈ ਜਿਹਦੇ ਛੁਟੇ? ਗੁਰਮੁਖ ਸੇਵੇ ਨਰ ਹਰੇ। ਨਰ ਹਰੇ ਲਫ਼ਜ਼ ਆਇਆ ਅਕਾਲ ਪੁਰਖ ਪਰਮਾਤਮਾ ਦੇ, ਯਾਨੀ ਕਿ ਗੁਰਮੁਖ ਲਫ਼ਜ਼ ਕੀ ਹੈ? ਗੁਰਮੁਖ ਹੈ ਗੁਰੂ ਲਈ, ਯਾਨੀ ਕਿ ਸਤਿਗੁਰੂ ਨੂੰ ਕਿਹਾ ਗਿਆ ਹੈ ਗੁਰਮੁਖ। ਗੁਰਮੁਖ ਸਾਡੇ ਚ ਕੌਣ ਹੈ? ਆਪਾਂ ਤਾਂ ਸਾਰੇ ਮਨਮੁਖ ਆ, ਤੇ ਫਿਰ ਗੁਰਮੁਖ ਲਫ਼ਜ਼ ਬਾਰ ਬਾਰ ਬਾਣੀ ਚ ਆਉਂਦਾ, ਉਹਦਾ ਇੱਕੋ ਹੀ ਭਾਵ ਹੈ ਕਿ ਗੁਰੂ। ਗੁਰੂ ਕੌਣ ਹੈ? ਜਿਹਨੇ ਸਤ ਨੂੰ ਪ੍ਰਾਪਤ, ਸਤ ਪੁਰਸ਼ ਜਿਨ ਜਾਣਿਆ, ਸਤਿਗੁਰ ਤਿਸਕਾ ਨਾਮ, ਜਿਸਕੇ ਸੰਗ ਸਿੱਖ ਉਦਰੇ ਨਾਨਕ ਹਰ ਗੁਣਗਾ। ਸਵੇਰੇ ਸ਼ਾਮ ਅਸੀਂ ਇਹ ਬਚਨ ਦੁਹਰਾਉਂਦੇ ਹਾਂ, ਪਰ ਕਿਸੇ ਨੇ ਇਸ ਬਚਨ ਉੱਤੇ ਪਾਲਣ ਕੀਤਾ? ਇੱਕ ਵਿਸ਼ੇਸ਼ ਮਤ ਹੈ, ਉਹ ਵਿਅੰਗ ਕਰਦਾ, ਕਹਿੰਦੇ ਨੇ ਇਹ ਸਵੇਰੇ ਸ਼ਾਮ ਬਾਣੀ ਪੜ੍ਹਦੇ ਨੇ, ਰੱਟਦੇ ਨੇ ਸਾਧ ਸੰਗਤ ਜੀ, ਉਹ ਰੱਟਦੇ ਨੇ ਪੜ੍ਹਦੇ ਨੇ, ਤੇ ਅਸੀਂ ਸਵੇਰੇ ਸ਼ਾਮ ਸੁਣਦੇ ਹਾਂ, ਕੋਈ ਟੇਪ ਲਗਾ ਕੇ ਸੁਣਦਾ, ਕੋਈ ਸਤਸੰਗ ਜਾ ਕੇ ਸੁਣਦਾ, ਅਨੰਤ ਕਾਲ ਤੋਂ ਸੁਣਦੇ ਹੋ ਗਏ, ਸਾਰੀ ਉਮਰ ਹੀ ਨਿਕਲ ਗਈ ਸਤਸੰਗ ਸੁਣਦੇ ਆ। ਇਹੀ ਬਾਣੀ ਇੱਥੇ ਪੜ੍ਹਾਈ ਜਾ ਰਹੀ ਹੈ, ਇਹੀ ਬਾਣੀ ਪੜ੍ਹੀ ਜਾਂਦੀ ਹੈ, ਇਹੀ ਬਾਣੀ ਰੱਟੀ ਜਾਈ ਹੈ, ਇਹੀ ਬਾਣੀ ਸੁਣੀ ਜਾਂਦੀ ਹੈ। ਸਤ ਸੰਗਤ ਜੀ, ਅਗਰ ਪੜ੍ਹਨ ਵਾਲਾ ਪਾਰ ਨਹੀਂ ਗਿਆ ਤੇ ਸੁਣਨ ਵਾਲਾ ਵੀ ਪਾਰ ਨਹੀਂ ਜਾਏਗਾ। ਪਾਰ ਤੇ ਉਸੇ ਨੇ ਜਾਣਾ ਜਿਸਨੇ ਅਮਲ ਕਰਨਾ। ਅਮਲ ਕਰਨ ਵਾਸਤੇ ਇੱਕੋ ਹੀ ਗੱਲ, ਇੱਕੋ ਹੀ ਬਚਨ ਬੜਾ ਕਿ ਆਪਣੇ ਆਪ ਨੂੰ ਸੱਤ ਦਾ ਰੂਪ ਬਣਾ ਲੈ, ਅੰਦਰੋਂ ਬਾਹਰੋਂ ਸੱਚਾ ਹੋ ਜਾ। ਸਿਰਫ ਜ਼ਬਾਨ ਨਾਲ ਨਹੀਂ, ਸੱਤ ਕੀ ਹੈ? ਸੱਤ ਪਰਮਾਤਮਾ ਹੈ, ਉਸਦਾ ਗੁਣ ਸੱਤ ਹੈ। ਬਾਕੀ ਜਗਤ ਵੀ ਜੋ ਕੁਝ ਜੇਤਾ ਜਗਤ ਸੰਸਾਰ, ਇਹ ਜੋ ਕੁਝ ਵੀ ਦ੍ਰਿਸ਼ਟੀਗੋਚਰ ਹੈ, ਇਹ ਸਾਰਾ ਝੂਠ ਹੈ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕਿਸ ਨਾਲ ਕੀਜੇ ਦੋਸਤੀ, ਸਭ ਜਦ ਚੱਲਣ ਆ ਰਹੇ। ਇਹ ਸਾਰੇ ਸ਼ਬਦ ਦੀ ਇੱਕੋ ਹੀ ਗੱਲ ਸਮਝ ਗਈ ਕਿ ਤੂੰ ਦੋਸਤੀ ਕਿਹਦੇ ਨਾਲ ਕਰ ਰਿਹਾ? ਇਹ ਸਾਰਾ ਜਗਤ ਹੀ ਝੂਠ ਹੈ, ਸਾਰਾ ਜਗਤ ਹੀ ਕੂੜ ਦਾ ਭਾਵ ਹੈ, ਝੂਠ। ਇਹ ਸਾਰੇ ਜਗਤ ਝੂਠ ਦੇ ਵਿੱਚ ਦਰਸਿਆ, ਝੂਠ ਦੀ ਬੋਲੀ ਬੋਲਦਿਆਂ ਤੂੰ ਸੱਚ ਨੂੰ ਥੋੜੀ ਪ੍ਰਾਪਤ ਕਰ ਲਏਗਾ। ਚਾਹੇ ਬਾਣੀ ਪੜ੍ਹ, ਚਾਹੇ ਸੁਣ, ਚਾਹੇ ਉਸਨੂੰ ਰੱਟ, ਚਾਹੇ ਗੱਦੀਆਂ ਦੇ ਚੱਕਰ ਲਗਾ, ਕੁਛ ਨਹੀਂ ਬਣਨ ਵਾਲਾ। ਯਾਨੀ ਕਿ ਅੱਗੇ ਪਿੱਛੇ ਦੇ ਜਨਮ ਹੋ ਜਾਣਗੇ, ਉੱਤੇ ਤਲੇ ਦੀਆਂ ਮੰਡਲਾਂ ਦੀਆਂ ਡਿਊਟੀਆਂ ਮਿਲ ਜਾਣਗੀਆਂ, ਪਰ ਆਤਮਾ ਦਾ ਕਲਿਆਣ ਨਹੀਂ ਹੋਏਗਾ। ਆਤਮਾ ਦਾ ਕਲਿਆਣ ਕਰਨਾ ਚਾਹੁੰਦਾ ਤੇ ਉਹਦੀ ਇੱਕੋ ਹੀ ਵਿਧੀ ਹੈ ਕਿ ਗੁਰੂ ਦੁਆਰਾ ਨਿਰਦੇਸ਼ਿਤ, ਗੁਰੂ ਦੁਆਰਾ ਹੁਕਮ ਕੀਤੀ ਗਈ, ਗੁਰੂ ਦੇ ਉੱਪਰ ਹੀ ਆਪਣੀ ਪ੍ਰਾਣ ਸ਼ਕਤੀ ਨੂੰ ਕੁਰਬਾਨ ਕਰ ਦੇ। ਹੁਣ ਗੁਰੂ ਕੀ ਹੈ? ਗੁਰੂ ਸ਼ਬਦ ਹੈ। ਇੱਥੇ ਵੀ ਆ ਕਰਕੇ ਭਰਮ ਆ ਗਿਆ, ਬਹੁਤ ਸਾਰੇ ਮਤ ਧਰਮ ਚੱਲ ਰਹੇ ਨੇ, ਉਹ ਗੁਰੂ ਨੂੰ ਲਫ਼ਜ਼ ਜਾਂ ਆਕਾਰ ਦੇ ਰੂਪ ਦੇ ਵਿੱਚ ਪ੍ਰਗਟ ਕਰ ਰਹੇ, ਤਾਂ ਐਸੀ ਗੱਲ ਨਹੀਂ ਹੈ। ਗੁਰੂ ਜੋ ਹੈ ਸ਼ਬਦ ਹੈ, ਸ਼ਬਦ ਕਿਉਂ ਹੈ? ਕਿਉਂਕਿ ਉਹ ਪਰਮਾਤਮਾ, ਇੱਕ ਪਾਸੇ ਅਸੀਂ ਕਹਿੰਦੇ ਹਾਂ ਗੁਰ ਪਰਮੇਸ਼ਵਰ ਏਕ ਹੈ, ਗੁਰ ਪਰਮੇਸ਼ਵਰ ਏਕ ਹੈ, ਤਾਂ ਫਿਰ ਪਰਮੇਸ਼ਵਰ ਦੀ ਡੈਫੀਨੇਸ਼ਨ ਪੜੋ, ਗੁਰੂ ਦੀ ਡੈਫੀਨੇਸ਼ਨ ਭੁੱਲ ਜਾਓ, ਕਿਉਂਕਿ ਗੁਰੂ ਪਰਮੇਸ਼ਵਰ ਹੋ ਗਿਆ ਤੇ ਪਰਮੇਸ਼ਵਰ ਦੀ ਸੱਤਾ ਚੇਤਨ ਸੱਤਾ ਜ਼ਰੇ ਜ਼ਰੇ ਦੇ ਵਿੱਚ ਮੌਜੂਦ ਹੈ, ਸਭ ਮੇ ਰਿਹਾ ਸਮਾਈ, ਸਭ ਦੇ ਵਿੱਚ ਉਹ ਸਮਾ ਰਿਹਾ। ਕਹਿੰਦੇ ਨੇ ਜਦੋਂ ਨਾਮ ਲੈਂਦੇ ਨੇ, ਅੰਮ੍ਰਿਤ ਲੈਂਦੇ ਨੇ, ਉਸਲੇ ਗੁਰੂ ਵਾਲੇ ਬਣੇ, ਉਸਲੇ ਸਾਡੇ ਅੰਦਰ ਗੁਰੂ ਆ ਕੇ ਬੈਠ ਗਏ। ਕਿਤਨਾ ਝੂਠਾ ਔਰ ਅਧੂਰਾ ਪ੍ਰਚਾਰ ਹੈ। ਇੱਕ ਪਾਸੇ ਅਸੀਂ ਕਹਿੰਦੇ ਹਾਂ ਗੁਰ ਪਰਮੇਸ਼ਵਰ ਏਕ ਹੈ, ਸਭ ਮੇ ਰਿਹਾ ਸਮਾਈ, ਉਹ ਇਸ ਬਾਣੀ ਨੂੰ ਸੁਣਦੇ ਆ, ਰੱਟਦੇ ਆ, ਔਰ ਇਸਦਾ ਹੀ ਵਚਨ ਸੁਣਦੇ ਆ, ਯਾਨੀ ਸਤਸੰਗ ਸੁਣਦੇ ਆ, ਔਰ ਦੂਸਰੇ ਪਾਸੇ ਮਤ ਔਰ ਧਰਮ ਚਲਾ ਕਰਕੇ ਕਹਿੰਦੇ ਆ ਕਿ ਅਗਰ ਨਾਮ ਨਹੀਂ ਲਿਆ, ਅੰਮ੍ਰਿਤ ਨਹੀਂ ਛਕਿਆ, ਤੇ ਅਸੀਂ ਗੁਰੂ ਵਾਲੇ ਨਹੀਂ ਆ, ਸਾਡੇ ਅੰਦਰ ਗੁਰੂ ਨਹੀਂ ਹੈ। ਤੇ ਵਿਚਾਰ ਕਰਕੇ ਦੇਖ ਲਿਆ, ਜਿਨ੍ਹਾਂ ਨੇ ਛਕ ਲਿਆ ਅੰਮ੍ਰਿਤ, ਨਾਮ ਲੈ ਲਿਆ, ਉਹਨਾਂ ਗੁਰੂ ਦਾ ਡਰ ਹੈ। ਅਗਰ ਅਸੀਂ ਇਹ ਵੀ ਮੰਨ ਲਈਏ ਕਿ ਹੁਣ ਗੁਰੂ ਆ ਕਰਕੇ ਬੈਠੇ ਨੇ, ਤੇ ਗੁਰੂ ਦਾ ਤੇ ਡਰ ਇੱਕ ਬੱਚੇ ਜਿੰਨਾ ਵੀ ਨਹੀਂ ਹੈਗਾ। ਇੱਕ ਬੱਚਾ ਦੁਕਾਨ ਤੇ ਬੈਠਿਆ, ਅਸੀਂ ਕੋਈ ਚੀਜ਼ ਚੁੱਕਣ ਦੀ ਹਿੰਮਤ ਨਹੀਂ ਕਰ ਸਕਦੇ। ਪਰ ਇਸ ਜਗਤ ਦੇ ਵਿੱਚ ਅਸੀਂ ਬਿਲਕੁਲ ਵਿਚਾਰ ਕਰਕੇ ਦੇਖ ਲਓ, ਲੋਕਾਂ ਦੇ ਗਲੇ ਕੱਟ ਦਿੰਦੇ ਆ, ਲੋਕਾਂ ਦੇ ਬੱਚਿਆਂ ਦਾ ਹਾਥੀ ਮਾਰ ਕਰਕੇ ਬੈਠੇ ਹੋਏ ਆ। ਵਿਚਾਰ ਕਰਕੇ ਦੇਖ ਲਓ, ਇਹ ਸਾਰੇ ਨਾਮ ਜਾਂ ਅੰਮ੍ਰਿਤ ਸਾਨੂੰ ਭਰ ਲੈ ਜਾਣਗੇ। ਇਹ ਸਾਰੇ ਹੀ ਪਛਾਣ ਦਾ ਕੰਮ ਹੋ ਰਿਹਾ, ਯਾਨੀ ਕਿ ਕਿਸੇ ਨੇ ਵੀ ਪੂਰਾ ਪ੍ਰਚਾਰ ਨਹੀਂ ਕੀਤਾ, ਪੂਰਾ ਰਸਤਾ ਨਹੀਂ ਦਿੱਤਾ। ਅਧੂਰਾ ਮਤ, ਅਧੂਰਾ ਪ੍ਰਚਾਰ ਜਿਹੜਾ, ਅਧੂਰੇ ਡਾਕਟਰ ਕੋਲ ਦਵਾਈ ਲੈਣ ਵਾਸਤੇ ਹਮੇਸ਼ਾ ਹੀ ਪੁੱਛਿਆ। ਸਾਡੇ ਪ੍ਰੋਫੈਸਰ ਕਿਆ ਕਰਦੇ ਸਨ, ਬਿਲਕੁਲ ਸਫਾਈ, ਕਿ ਅਧੂਰੇ ਡਾਕਟਰ ਕੋਲ ਕਦੀ ਵੀ ਦਵਾਈ ਨਾ ਲਓ, ਮਰਨਾ ਪਸੰਦ ਕਰ ਲਓ। ਉਹਦਾ ਇੱਕੋ ਹੀ ਕਾਰਨ ਸੀ ਕਿ ਅਧੂਰੇ ਡਾਕਟਰ ਨੂੰ ਨਹੀਂ ਪਤਾ ਵੀ ਕਿ ਕਿਸ ਕਾਰਨ ਇਹ ਰੋਗ ਉਪਜਿਆ ਹੈ ਔਰ ਕਿਹੜੀ ਦਵਾਈ ਕਿਸ ਫਾਰਮੂਲੇ ਦੇ ਨਾਲ ਕਿਸ ਯਾਨੀ ਗਰੁੱਪ ਦੇ ਨਾਲ ਸੰਬੰਧ ਰੱਖਦੀ ਹੈ ਔਰ ਕਿਹੜਾ ਗਰੁੱਪ ਕਿਸ ਦੇ ਨਾਲ ਸੈਂਸਿਟਿਵ ਹੈ ਯਾਨੀ ਕਿ ਬਹੁਤ ਵੱਡਾ ਵਿਸ਼ਲੇਸ਼ਣ ਹੈ ਪਰ ਉਹਦਾ ਵਚਨ ਨਿਚੋੜ ਇੱਕੋ ਹੀ ਨਿਕਲਦਾ ਸੀ ਕਿ ਤੁਸੀਂ ਪੂਰਨ ਡਾਕਟਰ ਕੋਲ ਜਿਹਦੇ ਕੋਲ ਡਿਗਰੀ ਹੈ ਨਾ ਉਸੀ ਦੇ ਕੋਲ ਦਵਾਈ ਲੈਣੀ ਹੈ ਔਰ ਉਹਦੀ ਦਵਾਈ ਤੁਸੀਂ ਅੱਖ ਬੰਦ ਕਰਕੇ ਖਾ ਲਓ ਭਾਵੇਂ ਕੌੜੀ ਹੋਵੇ ਹੁਣ ਵਿਚਾਰ ਕਰਕੇ ਦੇਖ ਲਓ ਕੁਨੈਨ ਦਿੱਤੀ ਜਾਂਦੀ ਹੈ ਕੌੜੀ ਜ਼ਹਿਰ ਹੈ ਜ਼ਬਾਨ ਤੇ ਰੱਖੋ ਤੇ ਜ਼ਬਾਨ ਕੌੜੀ ਇਕਦਮ ਉਲਟੀਆਂ ਕਰਨ ਲੱਗ ਜਾਂਦਾ ਜੀ ਬੱਚਾ ਤੇ ਪੀ ਨਹੀਂ ਸਕਦਾ ਪਰ ਵਿਚਾਰ ਕਰਕੇ ਦੇਖ ਲਓ ਬੁਖਾਰ ਨੂੰ ਉਤਾਰਨ ਦਾ ਮਲੇਰੀਆ ਨੂੰ ਉਤਾਰਨ ਦੀ ਦਵਾਈ ਉਹ ਕੌੜੀ ਜ਼ਹਿਰ ਹੀ ਹੈ ਯਾਨੀ ਕਿ ਇੱਕ ਡਿਗਰੀ ਵਾਲਾ ਹੀ ਇਸ ਭੇਦ ਨੂੰ ਸਮਝ ਸਕਦਾ ਔਰ ਇਸ ਬੁਖਾਰ ਨੂੰ ਉਤਾਰ ਸਕਦਾ ਜਿਹਦੇ ਕੋਲ ਡਿਗਰੀ ਨਹੀਂ ਹੈ ਨਾਮੀਨੇਟ ਕਰਕੇ ਸੀਟਾਂ ਤੇ ਬਿਠਾ ਤਾ ਗੱਦੀ ਔਰ ਮਤ ਧਰਮ ਚੱਲ ਰਹੇ ਨੇ ਇਤਲੇ ਚੱਲ ਰਹੇ ਨੇ ਕਿ ਕੋਈ ਹਿਸਾਬ ਨਹੀਂ ਇੱਟਾਂ ਥੁੜ ਜਾਣਗੀਆਂ ਪਰ ਇਹ ਗੱਦੀਆਂ ਨਹੀਂ ਥੁੜਨਗੀਆਂ ਪਰ ਉਹਨਾਂ ਦੇ ਪੂਰਨ ਗੱਦੀ ਕਿਹੜੀ ਹੈ ਪੂਰਨ ਸਤਿਗੁਰੂ ਕੌਣ ਹੈ ਇਹ ਕੋਈ ਵਿਰਲਾ ਹੀ ਜੋ ਹੈ ਪ੍ਰਾਪਤ ਕਰ ਪਾਉਂਦਾ ਕਿਉਂ ਅਸੀਂ ਅੰਨੇ ਅੰਨੇ ਅੱਖ ਵਾਲੇ ਨੂੰ ਕਿਸ ਤਰ੍ਹਾਂ ਜਾਣ ਲੈਣਗੇ ਹੁਣ ਸਾਡੇ ਚ ਪਰਮਾਰਥ ਹੀ ਕੌਣ ਹੈ ਵਿਚਾਰ ਕਰਕੇ ਦੇਖ ਲਓ ਰਸਤਾ ਕੌਣ ਦੇਗਾ ਰਸਤਾ ਉਹ ਦੇਗਾ ਜਿਹੜਾ ਪੌੜੀਆਂ ਚੜ ਕੇ ਛੱਤ ਨੂੰ ਪ੍ਰਾਪਤ ਕਰ ਚੁੱਕਾ ਜਿਹੜਾ ਪੌੜੀ ਚੜਿਆ ਹੀ ਨਹੀਂ ਸਾਧਸੰਗ ਜੀ ਗਿਫਟਾਂ ਲੈ ਕਰਕੇ ਬੈਠ ਗਏ ਤੇ ਕਿਆ ਪੌੜੀਆਂ ਚੜਵਾ ਦੇਣਗੇ ਕਿਆ ਉਹਨਾਂ ਨੂੰ ਇਸ ਰਸਤੇ ਦੀ ਖਬਰ ਹੈ ਰਸਤੇ ਦੇ ਵਿੱਚ ਕੈਸੀ ਰੁਕਾਵਟ ਹੈ ਕਿਸ ਤਰੀਕੇ ਦੇ ਨਾਲ ਇਸ ਜੀਵਾਤਮਾ ਨੂੰ ਤੜਫ ਤੜਫ ਕਰਕੇ ਇਹ ਸਾਰਾ ਰਸਤਾ ਪਾਰ ਕਰਨਾ ਪੈਂਦਾ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਕਿਉਂ ਕਿਉਂਕਿ ਸਾਨੂੰ ਮੁਰੱਬੇ ਮਿਲੇ ਨੇ ਪਿਛਲੇ ਜਨਮਾਂ ਚ ਦਿੱਤੀ ਗਈਆਂ ਡਿਊਟੀਆਂ ਦੇ ਕਾਰਨ ਯਾਨੀ ਕਿ ਸਿਰ ਤੇ ਤਾਜ ਰੱਖ ਦਿੱਤਾ ਗਿਆ ਸਾਨੂੰ ਇੰਚਾਰਜ ਬਣਾ ਕਰਕੇ ਬਿਠਾ ਦਿੱਤਾ ਗਿਆ ਵੀ ਚਲੋ ਵੀ ਹੁਕਮ ਚਲਾਓ ਅਸੀਂ ਹੁਕਮ ਕਰਨ ਵਾਸਤੇ ਆਏ ਹਾਂ ਜਾਂ ਹੁਕਮ ਮੰਨਣ ਵਾਸਤੇ ਆਏ ਹਾਂ ਯਾਨੀ ਕਿ ਯੋਗ ਭ੍ਰਸ਼ਟ ਦੀ ਭੂਮਿਕਾ ਹੈ ਸਾਡੀ ਔਰ ਯੋਗ ਭ੍ਰਸ਼ਟ ਹੋ ਕਰਕੇ ਜਿੱਥੇ ਤੱਕ ਅਸੀਂ ਰਸਤਾ ਤੈਅ ਕੀਤਾ ਸੀ ਗੁਰੂ ਦੀ ਦਇਆ ਮਿਹਰ ਦਾ ਅਸੀਂ ਦੁਰਉਪਯੋਗ ਕਰ ਰਹੇ ਹਾਂ ਯਾਨੀ ਕਿ ਅਗਰ ਕੋਈ ਪਰਮਾਰਥੀ ਨਹੀਂ ਹੈ ਜਿਸਨੇ ਪਰਮ ਅਰਥ ਨੂੰ ਪ੍ਰਾਪਤ ਕਰਨ ਲਈ ਮਿਹਨਤ ਨਹੀਂ ਕੀਤੀ ਉਦਮ ਨਹੀਂ ਕੀਤਾ ਗਿਫਟ ਮਿਲੀ ਹੋਈ ਹੈ ਤੇ ਸਾਧ ਸੰਗਤ ਜੀ ਉਹ ਰਸਤਾ ਕਦੀ ਪ੍ਰਸ਼ਸਤ ਕਰ ਹੀ ਨਹੀਂ ਸਕਦਾ ਰਸਤਾ ਉਹੀ ਜੀਵਾਤਮਾ ਪ੍ਰਸ਼ਸਤ ਕਰ ਸਕਦੀ ਹੈ ਜਿਹੜਾ ਕਿ ਪੈਦਲ ਨੰਗੇ ਪੈਰ ਇਹ ਸਾਰੇ ਕੰਢਿਆਂ ਭਰੇ ਰਸਤਿਆਂ ਨੂੰ ਪਾਰ ਕਰਦਾ ਸਮਾਜ ਇਹ ਜਗਤ ਜੋ ਹੈ ਇਹ ਦੁਸਤਰ ਹੈ ਇਸ ਨੂੰ ਪਾਰ ਕਰਨਾ ਇਤਨਾ ਆਸਾਨ ਨਹੀਂ ਹੈ ਜਿਤਨਾ ਅਸੀਂ ਸਮਝ ਕਰਕੇ ਬੈਠੇ ਹਾਂ ਔਰ ਅਸੀਂ ਇਹ ਸਾਰੇ ਜਿਤਨੀਆਂ ਵੀ ਗਿਫਟਾਂ ਨੇ ਉਹਨਾਂ ਦਾ ਦੁਰਉਪਯੋਗ ਹੀ ਕੀਤਾ ਦੁਰਉਪਯੋਗ ਦੇ ਨਾਲ ਕਦੀ ਵੀ ਆਤਮਾ ਦਾ ਕਲਿਆਣ ਨਹੀਂ ਹੋ ਸਕਦਾ ਸਿਰਫ ਫਸਣ ਦਾ ਕੰਮ ਅਵਸ਼ ਹੋ ਜਾਏਗਾ
ਏ ਮਨ ਮੇਰਿਆ ਤੂੰ ਛੋੜਿਆ ਲੈ ਜੰਜਾਲਾ ਰਾਮ
ਕਹਿੰਦੇ ਨੇ ਹੇ ਮੇਰੇ ਮਨ ਤੂੰ ਸਾਰੇ ਜੰਜਾਲ ਦਾ ਤਿਆਗ ਕਰ ਦੇ ਹੁਣ ਜੰਜਾਲ ਧੀਆਂ ਪੁੱਤਰ ਜ਼ਮੀਨ ਜਾਇਦਾਦ ਮਾਂ ਬਾਪ ਇਹਨਾਂ ਦੀ ਪਰਵਰਿਸ਼ ਕੌਣ ਕਰੇਗਾ ਇਹਨਾਂ ਦੀ ਸੰਭਾਲ ਕੌਣ ਕਰੇਗਾ ਸਾਧਸੰਗ ਜੀ ਕਦੀ ਵੀ ਸੰਤ ਮਤ ਵਿੱਚ ਇਹ ਉਪਦੇਸ਼ ਨਹੀਂ ਦਿੱਤਾ ਗਿਆ ਕਿ ਮਾਂ ਬਾਪ ਨੂੰ ਘਰੋਂ ਕੱਢ ਦਿਓ ਜਾਂ ਧੀਆਂ ਪੁੱਤਰਾਂ ਦੀ ਸੰਭਾਲ ਨਾ ਕਰੋ ਕਾਰਨ ਕੀ ਹੈ ਤਿੰਨ ਹਿੱਸੇ ਨਿਸ਼ਚਿਤ ਨੇ ਸਾਨੂੰ ਇਹ ਭੁਗਤਾਨ ਕਰਨੇ ਪੈਣਗੇ ਹਰ ਹਾਲ ਦੇ ਵਿੱਚ ਪਰ ਅਸੀਂ ਉਹਦੇ ਵਿੱਚ ਆਪਣੀ ਲਸਟ ਆਪਣੀ ਅਵਸ਼ ਨਹੀਂ ਰੱਖਣੀ ਅਗਰ ਬੱਚਿਆਂ ਦੀ ਪਰਵਰਿਸ਼ ਕਰ ਰਹੇ ਹਾਂ ਤੇ ਇਹ ਖਿਆਲ ਕਰਕੇ ਨਹੀਂ ਕਰਨਾ ਕਿ ਕੱਲ ਇਹਨਾਂ ਤੋਂ ਕੋਈ ਉਮੀਦ ਰੱਖਣੀ ਹੈ ਤੇ ਮਾਂ ਬਾਪ ਦੀ ਅਸੀਂ ਸੇਵਾ ਕਰਨੀ ਹੈ ਤੇ ਇਸ ਕਰਕੇ ਨਹੀਂ ਕਰਨੀ ਕਿ ਸਾਡਾ ਕਲਿਆਣ ਇਸ ਤਰੀਕੇ ਦੇ ਨਾਲ ਹੋ ਜਾਏ ਸਾਡਾ ਕਲਿਆਣ ਤਾਂ ਸਿਰਫ ਸ਼ਬਦ ਦੇ ਨਾਲ ਜੁੜ ਕਰਕੇ ਹੀ ਹੋ ਸਕਦਾ ਹੈ ਮਾਂ ਬਾਪ ਦੇ ਨਾਲ ਵੀ ਅਗਰ ਅਸੀਂ ਮਮਤਾ ਪਾਵਾਂਗੇ ਤੇ ਇਸ ਜੀਵਾਤਮਾ ਨੂੰ ਦੁਬਾਰਾ ਤੋਂ ਉਹਨਾਂ ਢਿੱਡਾਂ ਦੇ ਵਿੱਚੋਂ ਫਿਰ ਜਨਮ ਲੈਣਾ ਪਏਗਾ ਫਿਰ ਭੁਗਤਾਨ ਕਰਨਾ ਪਏਗਾ ਅੱਜ ਉਹ ਅਸੀਂ ਉਹਨਾਂ ਦੇ ਢਿੱਡੋਂ ਲੈਣ ਕੱਲ ਉਹ ਸਾਡੇ ਢਿੱਡੋਂ ਲੈਣਗੇ ਯਾਨੀ ਕਿ ਇਹ ਭਾਜੀ ਕਦੀ ਵੀ ਖਤਮ ਨਹੀਂ ਹੋਏਗੀ ਤੋ ਇਸ ਲਸਟ ਨੂੰ ਮਾਰਨਾ ਹੈ ਇਸ ਲਸਟ ਨੂੰ ਮਾਰੇ ਬਿਨਾਂ ਕਦੇ ਵੀ ਆਤਮਾ ਦਾ ਕਲਿਆਣ ਕਿਉਂ ਔਰ ਕਿਸ ਤਰੀਕੇ ਨਾਲ ਹੋ ਸਕਦਾ ਜਿਹੜਾ ਸੋਚੋ ਵਿਚਾਰੋ
ਮਨ ਮੇਰਿਆ ਹਰ ਸੇਵੇ ਪੁਰਖ ਨਿਰਾਲਾ ਰਾਮ
ਉਹ ਕਹਿੰਦੇ ਨੇ ਸੇਵਾ ਕਰਨੀ ਹੈ ਹਰੀ ਪੁਰਖ ਦੀ ਹਰੀ ਕੌਣ ਹੈ ਪੁਰਖ ਪੁਰਖ ਕਹਿੰਦੇ ਨੇ ਜਿਹੜਾ ਚੇਤਨ ਸੱਤਾ ਨੂੰ ਬਣਾਉਣ ਵਾਲਾ ਯਾਨੀ ਕਿ ਪ੍ਰਕਿਰਤੀ ਜੜ ਹੈ ਪਰ ਪ੍ਰਕਿਰਤੀ ਜੜ ਨੂੰ ਚੇਤਨ ਕੌਣ ਕਰ ਰਿਹਾ ਯਾਨੀ ਕਿ ਅਗਨੀ ਕਰ ਰਹੀ ਹੈ ਪਰਮਾਤਮਾ ਕਰ ਰਿਹਾ ਉਹ ਪਰਮਾਤਮਾ ਦੇ ਹੀ ਅਸੀਂ ਗੁਣ ਗਾਣੇ ਨੇ
ਹਰ ਸਿਮਰੇ ਕੰਕਾਰ ਸਾਚਾ ਸਭ ਜਗਤ ਜਿਨੇ ਉਪਾਇ
ਉਹ ਕਹਿੰਦੇ ਨੇ ਸਿਮਰਨ ਕਿਸ ਦਾ ਕਰਨਾ ਏਕ ਓਮਕਾਰ ਦਾ ਸਿਮਰਨ ਕਰਨਾ ਏਕ ਓਮਕਾਰ ਕੋਈ ਸਿੱਖੀ ਦਾ ਲਫ਼ਜ਼ ਨਹੀਂ ਹੈ ਕੋਈ ਜਿਹੜਾ ਵਿਸ਼ੇਸ਼ ਮਤ ਔਰ ਧਰਮ ਚੱਲ ਰਿਹਾ ਸੀ ਕਹੀਏ ਏਕ ਓਮਕਾਰ ਗੁਰੂ ਨਾਨਕ ਸਾਹਿਬ ਦੀ ਦੇਣ ਹੈ ਤੇ ਓਮਕਾਰ ਕਿਸ ਨੂੰ ਕਿਹਾ ਸ਼ਬਦ ਨੂੰ ਉਸ ਸ਼ਬਦ ਨੂੰ ਜਿਸ ਨੂੰ ਆਕਾਸ਼ਵਾਣੀ ਕਹਿਤਾ ਸ਼ਬਦ ਕਹਿਤਾ ਲਗੋਸ ਕਹਿਤਾ ਤਾਓ ਕਹਿਤਾ ਕੋਈ ਫਰਕ ਪੈ ਗਿਆ ਉਸ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਉਸਨੂੰ ਏਕ ਓਮਕਾਰ ਕਹਿਤਾ ਉਹ ਕਹਿੰਦੇ ਨੇ ਏਕਮ ਓਮਕਾਰ ਓਮਕਾਰ ਲਫ਼ਜ਼ ਦਿੱਤਾ ਹੈ ਉਸ ਸ਼ਬਦ ਨੂੰ ਇੰਡੀਕੇਸ਼ਨ ਵਾਸਤੇ ਦਰਸਾਉਣ ਵਾਸਤੇ ਏਕਮ ਦਾ ਭਾਵ ਹੈ ਕਿ ਅਸੀਂ ਉਹਦੇ ਨਾਲ ਮਿਲ ਕਰਕੇ ਇੱਕ ਹੋਣਾ ਤੇ ਸਿਮਰਨ ਕਿਸ ਦਾ ਕਰਨਾ ਓਮਕਾਰ ਦਾ ਉਹ ਸ਼ਬਦ ਦਾ ਸਿਮਰਨ ਕਰ ਬੇਸ਼ੱਕ ਏਕ ਓਮਕਾਰ ਮਤ ਕਹੋ ਕੁਛ ਹੋਰ ਕਹਿ ਲਓ ਪਰ ਅਸੀਂ ਸਿਮਰਨ ਸਿਰਫ ਉਸ ਏਕ ਓਮਕਾਰ ਦਾ ਕਰਨਾ ਹੁਣ ਕਈ ਪ੍ਰਚਾਰ ਕੀਤੇ ਜਾਂਦੇ ਨੇ ਪੰਜ ਸ਼ਬਦ ਨੇ ਛੇ ਸ਼ਬਦ ਨੇ ਚਾਰ ਸ਼ਬਦ ਨੇ ਦੋ ਸ਼ਬਦ ਨੇ ਯਾਨੀ ਕਿ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰਤਾ ਕਿੱਥੋਂ ਵੀ ਗੁਰੂ ਨਾਨਕ ਸਾਹਿਬ ਨੇ ਕਈ ਨਿਸ਼ਾਨ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਣਗੇ ਨਿਸ਼ਾਨ ਦਿੱਤੇ ਵੀ ਨੇ ਤਾਂ ਨਿਸ਼ਾਨ ਦੇ ਵਿੱਚ ਕਿਸ ਨੂੰ ਜਪਾਉਣ ਦੀ ਗੱਲ ਕੀਤੀ ਹੈ ਕਿਸ ਨੂੰ ਸਿਮਰਨ ਦੀ ਉਸ ਇੱਕ ਪਰਮ ਚੇਤਨ ਸੱਤਾ ਨੂੰ ਜਪਣ ਦੀ ਗੱਲ ਕੀਤੀ ਹੈ ਨਿਰੰਤਰ ਆਪਣੇ ਮਨ ਨੂੰ ਉਸ ਪਾਸੇ ਲਗਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਅਸੀਂ ਪਰਮਾਤਮਾ ਦੀ ਦਿਆਲਤਾ ਨੂੰ ਹਾਸਲ ਕਰ ਲਈਏ ਔਰ ਦਿਆਲਤਾ ਤਦੇ ਮਿਲੇਗੀ ਜਦੋਂ ਅਸੀਂ ਇਸ ਜਗਤ ਦੇ ਵਿੱਚੋਂ ਨਿਕਲਣ ਦਾ ਉਪਾਅ ਕਰਾਂਗੇ ਲੜਨ ਦੀ ਗੱਲ ਕਰਾਂਗੇ ਅਸੀਂ ਅਗਰ ਵਿਸ਼ੇ ਵਿਕਾਰ ਯਾਨੀ ਕਿ ਅੱਗ ਜਲ ਰਹੀ ਹੈ ਉਸ ਜਲਦੇ ਵਿੱਚ ਬਾਲਣ ਪਾਈ ਜਾਵਾਂਗੇ ਤਾਂ ਅੱਗ ਕਦੇ ਵੀ ਨਹੀਂ ਬੁਝੇਗੀ और अगर बालन पाड़ा बंद कर देवांगे तो सात संगत जी वो कड़ी जरूर आएगी जो अग ठंडी हो जाएगी। तो असि जब तक इस मन इंद्रिया की दासता तो मुक्त नहीं करा लेंगे तब तक कल्याण किस तरीके दे नाल हो सकता है। तो सिमरन किसका करना है, एक ओंकार का सिमरन करना, उस शब्द का सिमरन करना, अकाल पुरख की बंदगी करनी है। उसके अलावा जितने भी निचलिया सरकार की बंदगी की जा रही है, कोई सोंग न जप रहा, कोई निरंजन न, कोई किसन, कोई किसन, विचार करके देख लो ये सारिया छोटिया सरकार ने जिसके को जिसकी जेब सुप्रीम कोर्ट का आर्डर मौजूद है, स्टेट गवर्नमेंट सैशन जज क्या कर लैन गिया, यह सब पानी भरदिया नजर आन गिया अगर सुप्रीम कोर्ट का आर्डर है। अगर सुप्रीम कोर्ट का आर्डर नहीं है तो जितने मर्जी सोंग जप लो सारे महापरले दे भी फना ने खत्म हो जाएंगे, कभी भी सानू पर ब्रह्म तक पहुंचने के काबिल बनन देंगे ही नहीं। तो सिमरन किन्ना करना, गुरु नानक साहब अपनी बाणी बिल्कुल सारे परमा चो कढ़दे ने, उस परम चेतन सत्ता के गुण एक ओंकार यानी कि शब्द का सिमरन करना और किसी का भी नहीं।
पानी अग्नि बादे गुर खेल जगत दिखाया,
पवन पानी अगन बादे, पवन पानी और अगन तीनों ही विरोध, पांच तत्व शरीर ने, पांच तत्व जड़े एक दूसरे के विरोधी ने, एक दूसरे के इतने विरोधी ने कि कभी मिलके काम नहीं जाए। गुर खेल जगत दिखाया, गुरु कौन है, कोई गुरु ही दे विच है, उसने इन्हां नूं जोड़ करके रखिया और ये जगत रूपी खेल नूं प्रगट कर दिता। हुण गुरु कौन है, हुण लफज गुरु नहीं, आकार गुरु नहीं, जड़े असीं मत धर्म चला रहे हैं, गुरु सतगुरु बैठे ने, उस गुरु की गल ही नहीं है। इत्थे गुरु शब्द आया है शब्द लई यानी कि आवाज लई। हुण विचार करके देख लो, पंजो तत्व एक दूसरे के विरोधी ने, और पंजो तत्वां नूं भरपूर मात्रा दे विच काम कौन लै रहा, शब्द काम लै रहा, पांच तू तक शरीर लै करके पर सारे इत्थे बैठे हैं, ते किस तरीके दे नाल मोढ़े नाल मोढ़ा मिला करके काम कर रहे हैं, ते इहदे विच जड़ी ताकत काम कर रही है उस ताकत नूं गुरु कहा, और वो ताकत जड़ी है मन बुद्धि इंद्रिया तो परे परम चेतन सत्ता का अंश सिर्फ आत्मा ही प्राप्त कर सकती है, उस गुरु नूं और कोई भी नहीं प्राप्त कर सकता, और उस नूं प्राप्त किए बिना आत्मा का कदी कल्याण भी नहीं हुंदा।
चार तू भी चार आपे हर नाम संजम जप तपो,
हर नाम संजम जप तपो, तीन शब्द आए न, संजम जप तपो, असी संजम दे विच रहना जप करना, और ये जप ही संजम दे विच रहंदे होए जप करता ये तप दे बराबर है, यानी वह तप नहीं कि जंगल ही चलिया। संजम की ने, पांच कर्म इंद्रिया ने, पांच ज्ञान इंद्रिया ने, दसां नूं गुजारे मात्र लई इस जगत दे रखना, बाकी नूं सीमित कर लेना, यही जड़ा है संजम है। और जप की है, निरंतर उस शब्द नूं जपना, उस अकाल पुरख परमात्मा दे गुण एक ओंकार नूं जपना, यह है जप। और इस तरीके की जदों किरिया मनुख अपना लैंदा मनुखे जन्म ही चाह करके, यह उसकी तपस्या है। आचार तू विचार आपे, आचार कहंदे ने करैक्टर नूं, विचार तू आपे अपने आप सोच समझ करके तू इस गुण नूं हासिल कर। और जब तक असीं इस करैक्टर नूं हासिल नहीं करांगे, इस गुण नूं हासिल नहीं करांगे, किहड़े गुण नूं, कि असीं संजम विच नहीं आवांगे, जप नूं नहीं अपनावांगे, और ऐसा तप नहीं कमा लवांगे, तद तक आत्मा का कल्याण कल्पना है कल्पना।
सखा सेन प्यार प्रीतम नाम हर का जप जपो,
सखा सेन प्यार प्रीतम, तेरा सखा कौन है, इस मन नूं समझा रहे ने, सखा कौन है, संबंधी कौन है, मित्र कौन है, कहंदे ने प्रीतम अकाल पुरख दा कौन, नाम हर का जप जपो। हुण जप जपो दो लफज आए, जप दा भाव है एक कर्म, और जपो दा भाव है कि उपासना। जब तक असीं कर्म पूरा नहीं करन दे, कर्म है गुजारे मात्र दी प्रविष्टि, और उपासना है अख बंद करके इंद्रिया नूं सीमित कर करे अपने ख्याल नूं उस शब्द दे नाल जोड़ लेना, यह है उपासना। और सत्संग जी उपासना उदों ही सार्थक होएगी जदों साडा जप पूरा यानी कि कर्म पूरा होगा। कर्म ते है लोगों की जेब की तरफ ख्याल है, लोगों के गले देख रहे हैं जी बहुत लंबा कट के छोटा कर दिए बड़ा सुंदर लगेगा, इहदा जेब बहुत भारी है, इहदे कोल बहुत सारी वस्तु पदार्थ ने, किसी तरीके नाल सत्संग जी इतने मिठे बन के घर पहुंच जाएंगे, तुहाडे अपने मां बाप भी शर्मा के बाहर चले जाएंगे, बेटा तो तेरा कोई खास ही मित्र लगता है, पर एक बार वस्तु की जेब भी जान की देर है, उस तो बाद तो सिर्फ पीठ ही पीठ है, फिर यह दाड़ी सिर्फ थुकन के काबिल रह जाएगी और किसी भी काबिल नहीं। तो यह दास का निजी तजुर्बा सत्संग जी, सतगुरु ने बैठ करके सारिया पौड़ियां चढ़ाइया ने, तो एवं नहीं चढ़ा दतिया, पल पल उस अग के उपर बिठाया। गुरु तेग बहादुर जी ने शीश दिता, तो विचार करो कितनी देर कष्ट होया होगा, उतनी देर जितनी देर गर्दन जड़ी है धर तो अलग हुई, पर परमार्थी जीवन ऐसा है कि पल पल उस अग के बैठ करके झुलसना पैंदा। ते जब तक असीं इह सारी किरिया नूं यानी कि जप और तप कर्म और उपासना दे विषय नूं पूरा नहीं कर लैंदे, कदी भी आत्मा दा कल्याण नहीं हो सकदा। और कर्म है निष्कामता दा, गुजारे मात्र दी प्रविष्टि उह भी निष्कामता दी यानी कि फल गुरु नूं अर्पण करना। इत्थे ते लिस्ट जे भी रख करके असीं घरों चलदे आ, गुरु नूं ते क्या असीं अर्पण करांगे भाई,
ए मन मेरे आ तू तेरे रहे चोट ना खावे।
हुण मन नु समझांदे ने मेरे मन तू ज्यादा चलाकी सियाणत ना कर थिर रह यानी के स्थिर हो जा किते तेनु चोट ना लग जाए। ए समझान टॉन्टिंग वे दे विच यानी के व्यंग रूप दे विच स्पष्ट कीता गया कि जब तक मन चंचल है तुसी शब्द दा दीदार कर ही नहीं सकदे।
मन मेरिया गुण गावे से जिस मावई राम।
उस सहज अवस्था नु प्राप्त करन वास्ते परमात्मा दे गुण यानी के शब्द नु प्राप्त करना अति आवश्यक है।
गुण गाय राम रसाई रसिए गुर ज्ञान अंजन साई।
शब्द दा रस कदों प्राप्त हुंदा है गुण नु कदों गा सकदा है जदों ज्ञान रूपी अंजन गुरु दे कोलो लै करके जीवात्मा जड़ी अपनी अखा दे विच सुरमा पा लैंदी है। जब तक ज्ञान दा सुरमा ज्ञान है शब्द शब्द दा सुरमा इस अखा नु जड़ा रोशन कर देंदा फिर मन दे चुंडल तो यानी के जड़ चेतन दी गंढ नु खोलन दे काबिल बन जांदा।
त्रैलोक दीपक शब्द जानन पंच दूत।
त्रैलोक दीपक तीनों मुल्कां नु रोशन करन वाली अग्नि केड़ी है शब्द चानन। शब्द यानी के बिल्कुल स्पष्ट उपदेश है कि शब्द केड़ा है जिदे विच प्रकाश है यानी के आवाज दे विच आ रहा प्रकाश तीनों लोकां नु रोशन कर रहा है और यही ओ ताकत है पंज दूत संघारे। पंज दूत केड़े ने काम क्रोध लोभ मोह अहंकार ए मन दे पंज पहरेदार ने जड़े कि इसनु बचा के रखते ने और आत्मा नु फसा करके रखते ने यानी के पिंजरे चो बाहर नहीं निकलन देंगे। तो इन्हां नु मारन दा भी उपाय जड़ा है वह शब्द है जिदे विच प्रकाश आ रहा है। शब्द चानन बिल्कुल स्पष्ट उपदेश है।
पे काट निरपो तरे दो तरे गुर मिलिए कारज सारे।
पै काट निरपो मिलिए दुतर पै नु मार करके पै केड़ा जन्म और मरण दा यानी मौत दा पै ए मौत दे पै नु मार करके निर्भय हो करके ए जीवात्मा इस मुल्क तो पार निकल जांदी है। संसार दुस्तर है दुष्कर है इस नु पार करन दे काबिल बन जांदी है कदों जदों ओ गुरु नु मिल लैंदी है। गुरु केड़ा जेड़ा अंतर दे विच मौजूद है शब्द शब्द नु मिले बिना बाहर ते गुरु सारे ही असी बना करके बैठे हैं और चक्कर भी लगांदे हैं पर विचार करके देख लो संसार सागर तो कोई पार हो गया। आपां सारे काल दी दाड़ दे हेठां बैठे हैं जिसले चाहे ओ दबा देगा ते गुरु कौन है।